महला पंजवा कार दूजा अष्टपदिया एक ओंकार सतगुर प्रसाद सात पंच जना से संग ना छुटके अधिक अंबुत बाद पाठ पढ़े पर वेद विचार निवल को अंगम साद पंच जना से संग ना छुटके अदक अंबुद बाद प्यारे इन बुद मिलन ना जाई मैं किए कर्म अनेका स्वामी के द्वार दीज बुद्ध बबेका प्यारे इन बुद्ध मिलन ना जाई मैं किए कर्म अनेका हार परे स्वामी के द्वार दीज बुद्ध बबेका रहा वाहिगुरु जी का खालसा वाहिगुरु जी की फतेह
जुग जुग अटल चवर छत्र तख्त के मालक गुरता गद्दी ते सुभाए मान साहिब सतगुरु श्री गुरु ग्रंथ साहिब महाराज जी दी पावन और पवित्र हजूरी अंदर गुरुद्वारा मंजी साहिब दीवान अस्थान विखे बड़े ही अदब ते सत्कार सहित हाजरियां भर रही गुरु की साजी नवाजी साध संगत जी अते पीटीसी के माध्यम राही एसजीपीसी चैनल के माध्यम राही देशों विदेशों में बैठ के जिहड़ियां संगतां सतगुरां दी इलाही बाणी नूं सरवण कर रही ने असी सारे ही वड्डे भागां वाले हाँ। हर रोज की तरह सचखंड श्री हरिमंदर साहिब श्री दरबार साहिब जी तो आए हुए मुख वाक की विचार सरवण करने वास्ते आपां सारे जुड़े हुए हाँ। सो सतगुरु ने महान कृपा की है आओ जिथे जिथे भी जुड़े हैं कुछ समय ली तमाम दुनियावी फुरनिया नु पासे रख के धन श्री गुरु ग्रंथ साहब सच्चे पातशाह महाराज की बाणी विच अपनी सुरत नु जोड़न दा जतन करिए अदब ते सत्कार सहित फतेह प्रवान करो ते गज के आखो जी वाहेगुरु जी का खालसा वाहेगुरु जी की फतेह।
अपना श्री वाहे गुरु साहिब जी सोरत महला पंजवा कार दूजा अष्टपदिया
अज दा पावन पवित्र बचन श्री गुरु ग्रंथ साहब सच्चे पातशाह जी दे पावन अंग 641 ते सुभाए मान है। सतसंगत जी सोरठ राग दे विच धन गुरु अर्जन देव सच्चे पातशाह जी का दूजे घर दे विच उचारण किया हुआ पवित्र शब्द है और अठ पदियां वाला शब्द है। ਸਤਿਗੁਰੁ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ।
ਇੱਕ ਓੰਕਾਰ ਸਤਿਗੁਰ ਪ੍ਰਸਾਦ,
ਮੰਗਲ ਦੇ ਰੂਪ ਵਿੱਚ ਸਤਿਗੁਰੂ ਜੀ ਸਿਫਤ ਕਰ ਰਹੇ ਨੇ ਵਾਹਿਗੁਰੂ ਦੀ, ਪਰਮਾਤਮਾ ਦੀ। ਕਈ ਤਰ੍ਹਾਂ ਦੇ ਮੰਗਲ ਨੇ ਜਿਹੜੇ ਗੁਰਬਾਣੀ ਚ ਆਉਂਦੇ ਹਨ। ਤੋ ਸਾਹਿਬ ਜੀ ਕਹਿੰਦੇ ਪਰਮਾਤਮਾ ਇੱਕ ਹੈ ਔਰ ਉਹ ਸਭ ਦੇ ਅੰਦਰ ਹੈ। ਇਹੋ ਜੇ ਸੱਚੇ ਪਰਮੇਸ਼ਰ ਅਕਾਲ ਪੁਰਖ ਜੀ ਨੂੰ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਪਾਠ ਪੜੋ ਅਰ ਵੇਦ ਵਿਚਾਰੇ, ਨਿਵਲ ਭੁਅੰਗਮ ਸਾਦੇ।
ਸਤਸੰਗਤ ਜੀ, ਨਾ ਤਾਂ ਪਾਠ ਪੜ੍ਹਨਾ ਮਾੜਾ ਹੈ, ਨਾ ਹੀ ਕਿਸੇ ਗ੍ਰੰਥ ਦੀ ਵਿਚਾਰ ਕਰਨੀ ਮਾੜੀ ਹੈ। ਪਾਠ ਜਿੰਨਾ ਵੀ ਹੋ ਸਕੇ ਕਰਨਾ ਚਾਹੀਦਾ ਤੇ ਵਿਚਾਰ ਜਿੰਨੀ ਵੀ ਹੋ ਸਕੇ ਉਹਨੂੰ ਰੱਜ ਕੇ ਕਰਨਾ ਚਾਹੀਦਾ। ਸਾਡਾ ਤੇ ਸਿਧਾਂਤ ਹੀ ਵਿਚਾਰ ਤੇ ਖੜਾ ਹੈ। ਜਬ ਲੱਗ ਦੁਨੀਆਂ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਪਰ ਇੱਥੇ ਸਤਿਗੁਰੂ ਜੀ ਨੇ ਗੱਲ ਕੀਤੀ ਹੰਕਾਰੀ ਪੁਰਸ਼ਾਂ ਦੀ। ਕਈ ਬੰਦੇ ਨਾ ਪਾਠ ਕਰਕੇ ਹੰਕਾਰ ਕਰਦੇ ਨੇ, ਸਤਸੰਗਤ ਜੀ, ਉਹ ਵਿਚਾਰਾਂ ਕਰਦੇ ਨੇ, ਬਹਿਸ ਕਰਦੇ ਨੇ। ਸਾਡੇ ਚ ਬਹਿਸ ਨਹੀਂ, ਸਾਡੇ ਚ ਸੰਵਾਦ ਹੈ। ਸਿੱਧ ਬਹਿਸ ਕਰਦੇ ਸੀ, ਗੁਰੂ ਨਾਨਕ ਸਾਹਿਬ ਸੰਵਾਦ ਰਚਾਉਂਦੇ ਸਨ। ਪਰ ਜਦੋਂ ਸੰਵਾਦ ਰਚਾਈਏ ਨਾ, ਬਹਿ ਕੇ ਗੱਲ ਕਰੀਏ, ਕਾਸ਼ ਕਿਤੇ ਸਾਡੀ ਕੌਮ ਨੂੰ ਸਿਰ ਜੋੜਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਸਮਰੱਥਾ ਬਖਸ਼ਿਸ਼ ਕਰ ਦੇਣ। ਤੇ ਜਦੋਂ ਸਿਰ ਜੋੜ ਕੇ ਸੰਵਾਦ ਰਚਾਵਾਂਗੇ, ਵਿਚਾਰ ਕਰਾਂਗੇ, ਤੇ ਬਹੁਤੇ ਮਸਲੇ ਸਾਡੇ ਆਪਣੇ ਆਪ ਹੱਲ ਹੋ ਜਾਣਗੇ। ਪਰ ਜਦੋਂ ਬਹਿਸ ਕਰੀਏ ਨਾ, ਉਹਦੇ ਵਿੱਚੋਂ ਕਦੇ ਕੋਈ ਮਸਲਾ ਹੱਲ ਨਹੀਂ ਹੋਇਆ। ਗੁਰੂ ਸਾਹਿਬ ਦਾ ਤਰੀਕਾ ਐਡਾ ਪਿਆਰਾ ਸੀ ਕਿ ਜਦੋਂ ਸਿੱਧਾ ਨਾਲ ਗੱਲ ਕਰਦੇ ਨੇ, ਅੱਜ ਦੇ ਸਮੇਂ 'ਚ ਕੋਈ ਇਕੱਲਾ ਗਿਆਨੀ ਜਿਹੜਾ ਗਿਆਨ ਪ੍ਰਾਪਤ ਕਰਕੇ ਚਾਰ ਜਮਾਤਾਂ ਪੜ੍ਹ ਕੇ ਚਾਰ ਗ੍ਰੰਥ ਪੜ੍ਹ ਕੇ ਕਿਸੇ ਨਾਲ ਵਿਚਾਰ ਕਰੇ ਨਾ, ਉਹਦੀ ਸ਼ਬਦਾਵਲੀ ਵੇਖਿਓ। ਉਹ ਸ਼ਬਦ ਵਰਤੇਗਾ ਬੂਬਨਾ, ਸ਼ਬਦ ਵਰਤੇਗਾ ਸਾਧ, ਕਈ ਤਰ੍ਹਾਂ ਦੇ ਅਸੀਂ ਸ਼ਬਦ ਵਰਤਦੇ। ਗੁਰੂ ਨਾਨਕ ਸਾਹਿਬ ਏਡਾ ਪਿਆਰਾ ਸੰਵਾਦ ਰਚਾਉਂਦੇ ਨੇ, ਹਾਲਾਂਕਿ ਜਿਹੜੇ ਸਿੱਧ ਯੋਗੀ ਨੇ ਉਹ ਕਰਮਕਾਂਡੀ ਨੇ। ਕਿਸੇ ਨੇ ਵਿਭੂਤੀ ਮਲੀ ਹੈ, ਕਿਸੇ ਨੇ ਜਟਾਵਾਂ ਵਧਾਈਆਂ ਨੇ, ਕੋਈ ਜਲ ਧਾਰੇ ਕਰ ਰਿਹਾ ਹੈ, ਕੋਈ ਅੱਗ ਤੇ ਬੈਠਾ ਹੈ। ਪਰ ਸੱਚੇ ਪਾਤਸ਼ਾਹ ਜਦੋਂ ਉਹਨਾਂ ਨਾਲ ਵੀ ਸੰਵਾਦ ਰਚਾਉਂਦੇ ਨੇ, ਉਹਨਾਂ ਨੂੰ ਸੰਤਾਂ ਦੀ ਸਭਾ ਕਹਿ ਕੇ ਤੇ ਫੇਰ ਗੱਲ ਕਰਦੇ ਹਨ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ, ਇਹ ਫਰਕ ਹੈ। ਸਤਸੰਗਤ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਜਿਹੜਾ ਰਸਤਾ ਹੈ, ਇੱਥੇ ਇਹ ਦਰਸਾਇਆ ਹੈ ਕਿ ਸੰਵਾਦ ਕਰੋ, ਵਿਚਾਰ ਕਰੋ। ਮਹਾਰਾਜ ਵਿਚਾਰ ਕਰਦੇ ਨੇ, ਪਰ ਜਦੋਂ ਉਹ ਬਹਿਸ ਵਿੱਚ ਪੈਂਦੇ ਨੇ, ਸਿਰ ਆਉਂਦੇ ਨੇ ਨਾ ਅੱਗਿਓਂ, ਕਈ ਵਾਰ ਸਵਾਲ ਦਾ ਜਵਾਬ ਨਹੀਂ ਆਉਂਦਾ ਤੇ ਉਹ ਕਾਲੇ ਵੀ ਪੈਂਦੇ ਨੇ। ਮਹਾਰਾਜ ਫਿਰ ਉਹਨਾਂ ਨੂੰ ਠਰਮੇ ਨਾਲ ਸਮਝਾਉਂਦੇ ਨੇ, ਨਿਮਰਤਾ ਨਾਲ, ਕਿ ਰੋਸ ਨਾ ਕੀਜੈ ਉੱਤਰ ਦੀਜੈ। ਸਿੱਧੋ ਰੋਸ ਕਾਹਦਾ, ਕਿਉਂ ਕਲਪਦੇ ਹੋ? ਦਲੀਲ ਨਾ ਗੱਲ ਕਰੋ, ਪਿਆਰ ਨਾ ਗੱਲ ਕਰੋ। ਸਾਡੀ ਕੌਮ 'ਚ ਦਲੀਲ, ਪਿਆਰ, ਇਹ ਸਾਨੂੰ ਪਾਤਸ਼ਾਹ ਨੇ ਸਮਝਾਇਆ ਹੈ। ਅੱਜ ਵੀ ਅਸੀਂ ਇਹਦੀ ਵਰਤੋਂ ਕਰੀਏ, ਮੈਂ ਦਾਅਵੇ ਨਾ ਕਹਿ ਸਕਦਾ, ਸਤਸੰਗਤ, ਗੁਰਬਾਣੀ ਦੀ ਰੋਸ਼ਨੀ 'ਚ ਤੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ 'ਚ ਸਾਡੇ ਸਾਰੇ ਮਸਲੇ ਹੱਲ ਹੋ ਜਾਣਗੇ। ਕੋਈ ਐਸਾ ਮਸਲਾ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ 'ਚ ਨਹੀਂ ਹੈ, ਬਾਣੀ ਦੀ ਰੋਸ਼ਨੀ ਦੇ ਮੁਤਾਬਕ ਜਿਹਦਾ ਅਸੀਂ ਹੱਲ ਨਹੀਂ ਕੱਢ ਸਕਦੇ। ਪਰ ਅਰਦਾਸ ਕਰੀਏ, ਮਹਾਰਾਜ, ਸਾਡੇ ਤੇ ਗਿਆਨ ਦਾ ਹੰਕਾਰ, ਸਾਡੇ ਤੇ ਵਿਦਿਆ ਦਾ ਹੰਕਾਰ ਭਾਰੀ ਨਾ ਪਵੇ। ਕਿੰਨੀ ਵਿਦਿਆ ਸਿੱਖ ਕੋਲ ਹੋਵੇ, ਤਮਾਮ ਤਰ੍ਹਾਂ ਦੀ ਵਿਦਿਆ ਪ੍ਰਾਪਤ ਕਰਕੇ ਵੀ ਸਿੱਖ ਨਿਮਰਤਾ 'ਚ ਰਹਿੰਦਾ ਹੈ, ਔਰ ਨਿਮਰਤਾ 'ਚ ਰਹਿਣਾ ਚਾਹੀਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਨੇ ਏਡਾ ਵੱਡਾ ਮਹਾਨ ਕਾਰਜ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਤਰ ਕੀਤੀ, ਔਰ ਸਤਸੰਗਤ ਜੀ, 2000 ਤੋਂ ਵੱਧ ਸ਼ਬਦ ਨੇ ਮਹਾਰਾਜ ਦੀ ਬਾਣੀ 'ਚ, ਗੁਰੂਆਂ 'ਚੋਂ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ। ਉਹ ਜਿਹੜੀ ਬਾਣੀ ਦੀ ਖਾਤਰ ਮੇਰੇ ਪਾਤਸ਼ਾਹ ਤੱਤੀ ਤਵੀ ਤੇ ਬਹਿ ਗਏ ਲਾਹੌਰ ਦੀ ਧਰਤੀ ਤੇ ਜਦੋਂ ਅਖੀਰ ਤੇ ਬਾਣੀ ਦੀ ਸਮਾਪਤੀ ਕੀਤੀ ਨਾ, ਤੇ ਰਾਗ ਵਰਮਾਲਾ ਤੋਂ ਪਹਿਲਾਂ ਉਹਨਾਂ ਮੁੰਦਾਵਣੀ ਲਿਖ ਕੇ ਸਲੋਕ ਮਹੱਲਾ ਪੰਜਵਾਂ ਲਿਖਿਆ ਤੇ ਅੱਤ ਦੀ ਸ਼ਿਖਰ ਨਿਮਰਤਾ ਦੀ ਸ਼ਿਖਰ ਕੀ ਕਿਹਾ ਮਹਾਰਾਜ ਨੇ ਹਜ਼ੂਰ ਕਹਿੰਦੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਕਮਾਲ ਦੀ ਗੱਲ ਸੱਚੇ ਪਾਤਸ਼ਾਹ ਮੈਂ ਨਿਰਗੁਣਿਆਰਾ ਵਾਂ ਤੇ ਮੇਰੇ ਤੇ ਤਰਸ ਕਰਕੇ ਤੁਸਾਂ ਮੇਰੇ ਤੋਂ ਇਹ ਕਾਰਜ ਕਰਵਾਇਆ ਹੈ ਸਤ ਸੰਗਤ ਜੀ ਜਿਹੜੇ ਗੁਰੂ ਦੀ ਬਾਣੀ ਅਥਾਹ ਗਿਆਨ ਦਾ ਸਾਗਰ ਜਿਹੜੇ ਗੁਰੂ ਬਾਰੇ ਭੱਟਾ ਨੇ ਲਿਖਿਆ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਉਹ ਮੇਰਾ ਪਾਤਸ਼ਾਹ ਕਵੇ ਕਿ ਮੈਂ ਨਿਰਗੁਣਿਆਰਾ ਵਾਂ ਤੇ ਪਾਤਸ਼ਾਹ ਤੂੰ ਮੇਰੇ ਤੇ ਤਰਸ ਕੀਤਾ ਹੈ ਇਹ ਨਿਮਰਤਾ ਦੀ ਸ਼ਿਖਰ ਹੈ ਸਾਡੇ ਧਰਮ ਵਿੱਚ ਹੰਕਾਰ ਨੂੰ ਪ੍ਰਵਾਨ ਨਹੀਂ ਕੀਤਾ ਪਰ ਜਿਹੜੇ ਲੋਕ ਵੇਦਾਂ ਦਾ ਪੁਰਾਣਾਂ ਦਾ ਪਹਿਲਿਆਂ ਸਮਿਆਂ 'ਚ ਉਹ ਜਦੋਂ ਬਹੁਤ ਲੰਬਾ ਲੰਬਾ ਬੈਠ ਕੇ ਚੌਂਕੜਿਆਂ 'ਚ ਪਾਠ ਕਰਦੇ ਸਨ ਤਰ੍ਹਾਂ ਤਰ੍ਹਾਂ ਦੇ ਆਸਨ ਕਰਦੇ ਸਨ ਪਰ ਹੰਕਾਰ ਨੂੰ ਤਾਂ ਵੀ ਨਹੀਂ ਸੀ ਛੱਡਦੇ ਇਹ ਉਹਨਾਂ ਪੁਰਸ਼ਾਂ ਦੀ ਗੱਲ ਹੈ ਵੀ ਵਿਦਿਆ ਪੜ੍ਹ ਕੇ ਜਿਹੜੇ ਗਰੂਰ ਕਰਦੇ ਨੇ ਅਦਰਵਾਈਜ਼ ਵਿਦਿਆ ਪੜ੍ਹਨੀ ਮਾੜੀ ਨਹੀਂ ਹੈ ਖਾਲਸਾ ਜੀ ਬਾਣੀ 'ਚ ਇੱਕ ਬਚਨ ਹੈ ਵੀ ਪੜ੍ਹਿਆ ਮੂਰਖ ਆਖੀ ਹੈ ਹੁਣ ਬੰਦਾ ਸਵਾਲ ਕਰੇਗਾ ਵੀ ਜਿਹੜਾ ਪੜ੍ਹ ਹੀ ਗਿਆ ਉਹ ਮੂਰਖ ਹੋ ਸਕਦਾ ਮਹਾਰਾਜ ਕਹਿੰਦੇ ਹਾਂ ਕਦੋਂ ਹੋਵੇਗਾ ਜੇ ਲੱਭ ਲੋਭ ਹੰਕਾਰਾ ਕਹਿੰਦੇ ਜਦੋਂ ਲੱਭ ਆ ਗਿਆ ਲੋਭ ਆ ਗਿਆ ਤੇ ਹੰਕਾਰ ਆ ਗਿਆ ਪੜ੍ਹੀ ਹੋਈ ਵਿਦਿਆ ਦਾ ਕਿੰਨੀਆਂ ਜਮਾਤਾਂ ਪੜ੍ਹ ਲੈ ਕਿੰਨੇ ਗ੍ਰੰਥ ਪੜ੍ਹ ਲੈ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਤੋਂ ਵੱਡਾ ਮੂਰਖ ਦੁਨੀਆਂ ਤੇ ਹੋ ਹੀ ਨਹੀਂ ਸਕਦਾ ਆਪਾਂ ਇਹ ਵੀ ਪੜ੍ਹਦੇ ਹਾਂ ਜੇਤਾ ਪੜਿਆ ਤੇਤਾ ਕੜਿਆ ਯਾਦ ਰੱਖਣਾ ਸਾਧ ਸੰਗਤ ਪੜ੍ਹਾਈ ਮਾੜੀ ਨਹੀਂ ਵਿਦਿਆ ਮਾੜੀ ਨਹੀਂ ਵਿਦਿਆ ਤੋਂ ਬਿਨਾਂ ਤੇ ਗੱਲ ਹੀ ਨਹੀਂ ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ੍ਹ ਪੜ੍ਹ ਪਾਵੇ ਮਾਨ ਦੁਨੀਆਂ ਤੇ ਮਾਣ ਇੱਜ਼ਤ ਮਿਲਦੀ ਵਿਦਿਆ ਨਾਲ ਹੈ ਪਰ ਨਾਲ ਨਿਮਰਤਾ ਹੋਣੀ ਬੜੀ ਜ਼ਰੂਰੀ ਖਾਲਸਾ ਜੀ ਸਾਡੇ ਪਾਤਸ਼ਾਹ ਫਿਰ ਬਾਣੀ 'ਚ ਇਹ ਵੀ ਕਹਿੰਦੇ ਨੇ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੇ ਹੁਣ ਇਹਦਾ ਮਤਲਬ ਵੀ ਮੰਨ ਲਓ ਦੁਨਿਆਵੀ ਵਿਦਿਆ ਨਹੀਂ ਵੀ ਹੈ ਉਹਨੇ ਸੁਣਿਆ ਵੀ ਹੈ ਪਰ ਨਿਮਰਤਾ ਹੈ ਹੰਕਾਰ ਨਹੀਂ ਪਾਤਸ਼ਾਹ ਕਹਿੰਦੇ ਉਹ ਵੀ ਪ੍ਰਵਾਨ ਹੈ ਤੇ ਦੂਜੇ ਬੰਨੇ ਕੋਈ ਕਿੰਨਾ ਆਲਮ ਫਾਜ਼ਿਲ ਪੰਡਿਤ ਹੋਵੇ ਇਹੀ ਉਪਦੇਸ਼ ਉਹ ਬ੍ਰਹਮ ਦੱਤ ਨੂੰ ਮਟਨ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਨਾ ਕਿ ਨਾਨਕ ਲਿਖ ਹੈ ਇੱਕ ਗੱਲ ਹੋਰ ਹਉਮੈ ਝੱਖਣਾ ਚਾਖ ਤੋ ਇਸ ਕਰਕੇ ਹੰਕਾਰ ਨੂੰ ਤਿਆਗਣਾ ਹੈ ਕਰਮ ਕਾਂਡਾਂ ਦੀ ਗੱਲ ਹੈ ਅੱਜ ਦੇ ਸ਼ਬਦ 'ਚ ਤੇ ਮੈਂ ਥੋੜਾ ਜਿਹਾ ਬਚਨ ਤੁਹਾਡੇ ਨਾਲ ਕਰਾਂ ਵੀ ਜਦੋਂ ਅਜੇ ਭਗਤ ਸਾਹਿਬ ਸੰਸਾਰ ਤੇ ਨਹੀਂ ਸੀ ਆਏ ਨਾ ਸਭ ਤੋਂ ਪ੍ਰਾਤਨ ਭਗਤ ਭਗਤ ਜੈਦੇਵ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਆ 1170 ਦਾ ਜਨਮ ਹੈ ਉਹਨਾਂ ਦਾ ਤੇ 1173 ਦਾ ਬਾਬਾ ਫਰੀਦ ਸਾਹਿਬ ਦਾ ਤੇ ਭਗਤਾਂ ਤੋਂ ਪਹਿਲਾਂ ਫਿਰ ਦੋ ਤਰ੍ਹਾਂ ਦੀ ਵਿਚਾਰਧਾਰਾ ਪ੍ਰਬਲ ਸੀ ਭਾਰਤ 'ਚ ਇੱਕ ਨੂੰ ਦੈਵ ਮਤ ਕਿਹਾ ਜਾਂਦਾ ਸੀ ਤੇ ਇੱਕ ਨੂੰ ਸ਼ੈਵ ਮਤ ਕਿਹਾ ਜਾਂਦਾ ਸੀ ਇੱਕ ਕਰਮਕਾਂਡਾਂ ਦੇ ਸਿਰ ਤੇ ਖੜਾ ਹੈ ਤੇ ਦੂਸਰਾ ਤਲਵਾਰ ਦੇ ਸਿਰ ਤੇ ਖੜਾ ਹੈ ਕੱਟੜਤਾ ਦੇ ਸਿਰ ਤੇ ਖੜਾ ਹੈ ਹੁਣ ਭਗਤ ਆਏ ਉਹਨਾਂ ਪਰਮਾਤਮਾ ਅਕਾਲ ਪੁਰਖ ਦੀ ਭਗਤੀ ਕੀਤੀ ਤਾਂ ਹੀ ਤੇ ਭਗਤ ਕਹਿੰਦੇ ਭਗਤੀ ਕਰਨ ਵਾਲੇ ਨੂੰ ਭਗਤ ਕਿਹਾ ਜਾਂਦਾ ਹੈ ਭਗਤ ਸ਼ਬਦ ਬੜਾ ਸਨਮਾਨਯੋਗ ਹੈ ਬਹੁਤ ਸਨਮਾਨਯੋਗ ਗੁਰੂ ਅਮਰਦਾਸ ਜੀ ਕਹਿੰਦੇ ਹਨ ਆਪਾਂ ਪੜ੍ਹਦੇ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਔਖੇ ਰਸਤੇ ਤੇ ਤੁਰਨ ਵਾਲੇ ਨੂੰ ਭਗਤ ਕਿਹਾ ਕਿਉਂਕਿ ਉੱਥੇ ਚੱਲ ਕੇ ਹੰਕਾਰ ਛੱਡਣਾ ਪੈਂਦਾ ਹੈ ਲੱਭ ਲੋਭ ਛੱਡਣਾ ਪੈਂਦਾ ਹੈ ਖੈਰ ਮੈਂ ਬੇਨਤੀ ਕਰ ਰਿਹਾ ਸੀ ਕਿ ਭਗਤਾਂ ਨੇ ਫਿਰ ਆ ਕੇ ਪਰਮਾਤਮਾ ਦੀ ਗੱਲ ਕੀਤੀ ਔਰ ਭਗਤ ਜੈਦੇਵ ਜੀ ਸਭ ਤੋਂ ਪ੍ਰਾਤਨ ਭਗਤ ਜਿਨ੍ਹਾਂ ਦਾ ਗੂਜਰੀ ਰਾਗ 'ਚ ਇੱਕ ਪਦਾ ਵੀ ਹੈ ਉਹ ਪਰਮਾਤਮਾ ਦੀ ਸਿਫਤ ਦੀ ਪ੍ਰਥਾਏ ਹੈ ਪਰਮਾਦ ਪੁਰਖ ਮਨੋਪਮੰ ਸਤ ਆਦ ਭਾਵ ਰਤਨ ਪਰਮਦ ਪੁਤੰ ਪਰਕਿਰਤ ਪਰੰ ਜਦ ਚਿੰਤ ਸਰਬ ਗਤੰ ਤੇ ਉਹਨਾਂ ਨੇ ਕਿਹਾ ਕੇਵਲ ਰਾਮ ਨਾਮ ਮਨੋਰਮੰ ਵੱਧ ਅੰਮ੍ਰਿਤ ਤਤਮਯੰ ਭਗਤ ਜੈਦੇਵ ਜੀ ਕਹਿੰਦੇ ਦੁਨੀਆਂ ਦੇ ਲੋਕੋ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਸੱਚ ਹੈ ਤੇ ਜਿਹੜਾ ਨਾਮ ਜਪੇਗਾ ਉਹਦੀ ਜ਼ਿੰਦਗੀ ਅੰਮ੍ਰਿਤਮਈ ਹੋ ਜਾਵੇਗੀ। ਵੱਧ ਅੰਮ੍ਰਿਤ ਤਤ ਮਯੰ ਸਾ ਸੰਗਤ। ਹੁਣ ਇਹਦਾ ਮਤਲਬ ਵੀ ਭਗਤ ਜੈਦੇਵ ਨੇ ਕਿਹਾ ਵੀ ਕੇਵਲ ਰਾਮ ਨਾਮ ਮਨੋਰਮੰਗ, ਤੇ ਗੁਰੂ ਸਾਹਿਬ ਕੀ ਕਹਿ ਰਿਹਾ ਨਾਨਕ ਕੇ ਕਰ ਕੇਵਲ ਨਾਮ। ਭਗਤ ਜੈਦੇਵ ਜੀ ਕਹਿ ਰਹੇ ਆ ਵੀ ਕੇਵਲ ਰਾਮ ਨਾਮ ਮਨੋਰਮੰਗ, ਤੇ ਤੁਸੀਂ ਰੋਜ਼ ਸੋਦਰ ਚ ਪੜ੍ਹਦੇ ਹੋ ਭਈ ਪ੍ਰਾਪਤ ਮਨ ਖੁਦੇ ਹੋਈ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਥੇ ਗੁਰੂ ਸਾਹਿਬ ਨੇ ਵੀ ਕੇਵਲ ਨਾਮ ਦੀ ਗੱਲ ਕੀਤੀ, ਇਹ ਫਿਰ ਵਿਚਾਰਧਾਰਾ ਇੱਕ ਹੋ ਗਈ। ਤਾਂ ਹੀ ਤੇ ਅੱਜ ਭਗਤ ਗੁਰਬਾਣੀ ਚ ਬੈਠੇ ਨੇ ਖਾਲਸਾ ਜੀ। ਫਿਰ ਉਹਨਾਂ ਤੋਂ ਬਾਅਦ ਦੂਜੇ ਨੇ ਭਗਤ ਬਾਬਾ ਫਰੀਦ ਸਾਹਿਬ, ਜਿਹੜੇ 1170 ਤੋਂ ਬਾਅਦ ਭਗਤ ਜੈਦੇਵ ਤੋਂ ਬਾਅਦ ਫਿਰ 1173 ਚ ਪੈਦਾ ਹੋਏ, ਤੇ ਉਹਨਾਂ ਨੇ ਕਿਹਾ ਦੁਨੀਆਂ ਦੇ ਲੋਕੋ ਬਚ ਜਾਓ ਕਰਮ ਕਾਂਡਾਂ ਤੋਂ, ਬਚ ਜਾਓ ਤਲਵਾਰ ਦੇ ਜ਼ੋਰ ਤੋਂ ਤੇ ਮਜ਼ਬੀ ਕੱਟੜਤਾ ਤੋਂ। ਉਹਨਾਂ ਨੇ ਬੜਾ ਪਿਆਰਾ ਬਚਨ ਲਿਖਿਆ, ਆਪਾਂ ਪੜ੍ਹਦੇ, ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਕਹਿੰਦੇ ਸੱਚੇ ਉਹ ਜਿਨ੍ਹਾਂ ਨੇ ਰੱਬ ਨਾਲ ਦਿਲੀ ਮੁਹੱਬਤ ਕੀਤੀ ਹੈ, ਪਿਆਰ ਕੀਤਾ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਕਹਿੰਦੇ ਜਿਨ੍ਹਾਂ ਦੇ ਮੁੱਖ ਤੇ ਕੁਝ ਹੋਰ ਹੈ, ਮਨ ਚ ਕੁਝ ਹੋਰ ਹੈ, ਉਹ ਕੱਚੇ ਨੇ। ਇਹ ਹੈ ਉਹ ਭਗਤ, ਮਹਾਨ ਇਨਕਲਾਬੀ ਭਗਤ। ਸਤ ਸੰਗਤ ਜੀ, ਗੁਰਬਾਣੀ ਇੱਕ ਗੁਲਦਸਤਾ ਬਣਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ਿਆ ਸਾਨੂੰ, ਜਿਹਦੇ ਵਿੱਚ ਭਗਤ ਨਾਮਦੇਵ ਜੀ, ਭਗਤ ਸੈਨ ਜੀ, ਭਗਤ ਧੰਨਾ ਜੀ, ਬਾਬਾ ਸ਼ੇਖ ਫਰੀਦ ਸਾਹਿਬ, ਤਮਾਮ ਭਗਤ ਨੇ। ਕਿਸੇ ਕਵੀ ਨੇ ਬੜਾ ਪਿਆਰਾ ਲਿਖਿਆ, ਉਹ ਕਹਿੰਦਾ ਇਹ ਆਦ ਜਗਾਦ ਦੀ ਜੋਤੀ ਏ, ਜਿਸ ਦਾ ਅਜਬ ਨਜ਼ਾਰਾ ਏ, ਇੱਕ ਸਫ਼ੇ ਤੇ ਨਾਨਕ ਬੈਠਾ ਏ, ਦੂਜੇ ਰਵਿਦਾਸ ਪਿਆਰਾ ਏ, ਇੱਥੇ ਸੋਨੇ ਵਾਂਗੂ ਉੱਗੜੀਆਂ ਲਿਖਤਾਂ ਨੇ ਸ਼ੇਖ ਫਰੀਦ ਦੀਆਂ, ਇੱਥੇ ਕਲੀਆਂ ਬਣ ਕੇ ਮਹਿਕਦੀਆਂ, ਸਦਨੇ ਜੇ ਪਾਕ ਉਮੀਦ ਦੀਆਂ, ਇੱਥੇ ਰੱਬ ਬਰਾਬਰ ਦਰਜਾ ਏ, ਸਨਮਾਨ ਕਬੀਰ ਜਲਾਹੇ ਨੂੰ, ਇੱਥੇ ਨਾਮਦੇਵ ਕੋਈ ਸ਼ਿੰਬਾ ਵੀ ਤੁਰ ਗਿਆ ਹੈ ਖੱਟ ਕੇ ਲਾਹੇ ਨੂੰ, ਇੱਥੇ ਸੈਨ ਨਾਈ ਵੀ ਉਤਰ ਗਿਆ ਤੇ ਰੁਤਬਾ ਪਾਇਆ ਧੰਨੇ ਨੇ, ਇਹਦੇ ਇੱਕ ਇੱਕ ਕੀਮਤੀ ਅੰਗ ਉੱਤੇ ਬਿਖਰੇ ਹੋਏ ਹੀਰੇ ਪੰਨੇ ਨੇ। ਅਖੀਰ ਤੇ ਕਿਹਾ ਜੇ ਮਨ ਚਿੱਤ ਲਾ ਕੇ ਪੜ੍ਹੇ ਕੋਈ ਨੌਵੇਂ ਸਤਿਗੁਰ ਦਿਆਂ ਸਲੋਕਾਂ ਨੂੰ, ਫਿਰ ਲੱਭ ਦਾ ਰਾਹ ਹਕੀਕਤ ਦਾ ਕਲਯੁੱਗ ਦੇ ਭਟਕੇ ਲੋਕਾਂ ਨੂੰ। ਸਤ ਸੰਗਤ ਜੀ, ਇਸ ਕਰਕੇ ਇਹ ਬਾਣੀ ਇੱਕ ਹੈ, ਉਹ ਭਾਵੇਂ ਭਗਤ ਨੇ ਭਾਵੇਂ ਸਾਡੇ ਗੁਰੂ ਸਾਹਿਬ, ਭੱਟ ਨੇ ਗੁਰਸਿੱਖ ਨੇ, ਔਰ ਦੁਨੀਆਂ ਦਾ ਇੱਕੋ ਇੱਕ ਮਹਾਨ ਗ੍ਰੰਥ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ। ਆਦਿ ਦਾ ਮਤਲਬ ਹੈ ਮੁੱਢਲਾ, ਪਹਿਲਾ। ਇਹ ਦੁਨੀਆਂ ਦਾ ਮੁੱਢਲਾ ਪਹਿਲਾ ਗ੍ਰੰਥ ਹੈ ਜਿਹਨੇ ਇਨਸਾਨੀਅਤ ਦੀ ਗੱਲ ਕੀਤੀ, ਮੁਹੱਬਤ ਦਾ ਪੈਗਾਮ ਦਿੱਤਾ, ਤੇ ਰਹਿੰਦੀ ਦੁਨੀਆਂ ਤੱਕ ਜਿੰਨਾ ਸਮਾਂ ਸੂਰਜ ਚੰਦਰਮਾ ਤਾਰੇ ਧਰਤੀ ਰਹੇਗੀ, ਇਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂਆਂ ਦੇ ਵੀ ਚੌਰ ਹੁੰਦਾ ਰਹੇਗਾ, ਤੇ ਸਨਮਾਨ ਯੋਗ ਭਗਤਾਂ ਦੇ ਸੀਸ ਤੇ ਵੀ ਚੌਰ ਹੁੰਦਾ ਰਹੇਗਾ। ਸਤ ਸੰਗਤ, ਇਸ ਕਰਕੇ ਇਹ ਬਾਣੀ ਮਹਾਨ ਹੈ। ਮਹਾਰਾਜ ਨੇ ਦੋਵੇਂ ਰਸਤੇ ਵੱਖ ਕਰਕੇ ਫਿਰ ਤੀਸਰਾ ਰਸਤਾ ਅਖਤਿਆਰ ਕੀਤਾ, ਉਹ ਪਿਆਰ ਦਾ ਹੈ, ਉਹ ਮੁਹੱਬਤ ਦਾ ਹੈ। ਔਰ ਸਤ ਸੰਗਤ, ਜਿਹੜੇ ਕਰਮ ਕਾਂਡਾਂ ਦੀ ਬੁਨਿਆਦ ਤੇ ਟਿਕੇ ਸਨ ਉਹਨਾਂ ਨੂੰ ਪਿਆਰ ਨਾਲ ਸਮਝਾਇਆ, ਪਾਠ ਪੜ੍ਹਿਓ, ਅੱਜ ਦਾ ਸ਼ਬਦ ਅਰ ਵੇਦ ਵਿਚਾਰਿਓ, ਕਹਿੰਦੇ ਕਿੰਨੇ ਪਾਠ ਕੀਤੇ, ਕਿੰਨੇ ਗ੍ਰੰਥ ਪੜ੍ਹੇ, ਵੇਦਾਂ ਦੀ ਵਿਚਾਰ ਕੀਤੀ, ਨਿਵਲ ਭੁਅੰਗਮ ਸਾਧੇ ਨਿਵਲੀ ਕਰਮ, ਤਰ੍ਹਾਂ ਤਰ੍ਹਾਂ ਦੇ ਜਿਹੜੇ ਆਸਨ ਨੇ, ਜਿਹੜਾ ਖਾਲੀ ਪੇਟ ਕੀਤਾ ਜਾਂਦਾ ਹੈ ਨਾੜੀ ਦੇ ਨਾਲ ਸੰਬੰਧਿਤ, ਤੋ ਇੱਦਾਂ ਦੇ ਜਿਹੜੇ ਕਰਮ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਧਰਮ ਦੇ ਨਾਂ ਤੇ ਤੁਸਾਂ ਨੇ ਬਹੁਤ ਕੀਤੇ ਹਨ।
ਪੰਜ ਜਨਾ ਸਿਓ ਸੰਗ ਨਾ ਛੁਟਕੇ, ਅਦਕ ਅਹੰ ਬੁੱਧ ਬਾਦੇ।
ਪਾਤਸ਼ਾਹ ਕਹਿੰਦੇ ਵਿਚਾਰਨ ਵਾਲੀ ਗੱਲ ਤੇ ਇਹ ਹੈ ਵੀ ਪਾਠ ਕਰਕੇ ਹੰਕਾਰ ਤਾਂ ਨਹੀਂ ਆਇਆ, ਆ ਜਿਹੜਾ ਨਿਵਲੀ ਕਰਮ ਕੀਤਾ ਇਹ ਕਰਕੇ ਹੰਕਾਰ ਤਾਂ ਨਹੀਂ ਆ ਗਿਆ, ਜੇ ਵਿਚਾਰ ਕੀਤੀ ਤੇ ਉਹ ਵਿਚਾਰ ਤੋਂ ਬਾਅਦ ਅੰਦਰ ਕਿਤੇ ਦੁਬਿਧਾ ਤਾਂ ਨਹੀਂ ਬਣ ਗਈ, ਹਉਮੈ ਤਾਂ ਨਹੀਂ ਆ ਗਈ। ਸੱਚੇ ਪਾਤਸ਼ਾਹ ਕਹਿੰਦੇ ਨੇ ਕੀਤਾ ਵੀ ਬਹੁਤ ਕੁਝ, ਪਰ ਇਹਦੇ ਨਾਲ ਕੀ ਹੋਇਆ ਕਿ ਸਤ ਸੰਗਤ ਜੀ, ਉਹ ਦਿਲੀ ਮੁਹੱਬਤ ਨਹੀਂ, ਦਿਲੋਂ ਨਹੀਂ। ਤੇ ਜਦੋਂ ਦਿਲੋਂ ਨਾ ਕਰੀਏ ਫਿਰ ਕਈ ਵਾਰ ਵਿਖਾਵਾ ਵੀ ਹੁੰਦਾ, ਕਰਮ ਕਾਂਡ ਵੀ ਹੁੰਦਾ। ਇਹਦੇ ਤੋਂ ਪਾਤਸ਼ਾਹ ਨੇ ਬਚਣ ਦੀ ਪ੍ਰੇਰਣਾ ਦਿੱਤੀ ਹੈ। ਕਹਿੰਦੇ ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਜਿਹੜੇ ਪੰਜ ਅੰਦਰ ਬੈਠੇ ਆ ਉਹ ਨਿਵਲੀ ਕਰਮ ਕਰਕੇ ਵੀ ਉਹਨਾਂ ਤੋਂ ਮੁਕਤ ਨਹੀਂ ਹੋ ਸਕਿਆ ਬੰਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ। ਉਹ ਵਿਚਾਰ ਕਰਕੇ ਤੇ ਪੜ੍ਹ ਕੇ ਵੀ ਉਹਨਾਂ ਪੰਜਾਂ ਤੋਂ ਮੁਕਤ ਨਹੀਂ ਹੋ ਸਕਿਆ। ਹੋਣਾ ਸੀ ਉਹਨਾਂ ਤੋਂ ਮੁਕਤ ਪਰ ਮੁਕਤ ਤੋਂ ਨਹੀਂ ਹੋਇਆ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਇਹ ਆਸਣ ਕਰ ਕਰਕੇ ਪੜ੍ਹ ਪੜ੍ਹ ਕੇ ਤੇਰੇ ਮਨ ਵਿੱਚ ਜਿਹੜੀ ਹਉਮੈ ਹੈ ਹੰਕਾਰ ਹੈ ਉਹ ਅਧਿਕ ਭਾਵ ਕੇ ਹੋਰ ਵੱਧ ਗਿਆ ਹੈ।
ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ।
ਪਾਤਸ਼ਾਹ ਕਹਿੰਦੇ ਅਨੇਕਾਂ ਕਰਮ ਕਰਕੇ ਵੇਖ ਲਓ, ਇਹਨਾਂ ਤਰੀਕਿਆਂ ਦੇ ਨਾਲ ਕਦੇ ਪ੍ਰਮਾਤਮਾ ਅਕਾਲ ਪੁਰਖ ਜਿਹੜਾ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ।
ਹਾਰ ਪਰਿਓ ਸਵਾਮੀ ਕੈ ਦੁਆਰ ਦੀਜੈ ਬੁੱਧ ਬਵੇਕਾ।
ਪਰ ਹਾਂ, ਪਾਤਸ਼ਾਹ ਗਿਆਨ ਵਾਲੀ ਅੱਖ ਦੇ, ਵਿਵੇਕ ਬੁੱਧੀ ਵਾਲੀ ਅੱਖ ਦੇ। ਤੇ ਜਿਹੜੀ ਵਿਵੇਕ ਬੁੱਧੀ ਹੈ ਨਾ ਸਾਧ ਸੰਗਤ, ਇਹ ਬਹੁਤ ਵੱਡੀ ਚੀਜ਼ ਹੈ। ਆਪਾਂ ਜਦੋਂ ਅਰਦਾਸ ਕਰਦੇ ਹਾਂ ਨਾ, ਅਰਦਾਸ ਦੇ ਸੱਤ ਬੰਦ ਨੇ ਜਿਹੜੀ ਸਾਡੀ ਪੰਥਕ ਅਰਦਾਸ ਹੈ, ਔਰ ਉਹਨਾਂ ਬੰਦਾਂ ਦੇ ਵਿੱਚੋਂ ਛੇਵੇਂ ਬੰਦ ਚ ਆਪਾਂ ਕੁਝ ਦਾਨ ਮੰਗਦੇ ਹਾਂ। ਮਹਾਰਾਜ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਜਦੋਂ ਇਹ ਸਾਰੇ ਦਾਨ ਮੰਗਦੇ ਹਾਂ ਇਹਦੇ ਵਿੱਚ ਫਿਰ ਦਾਨ ਵਿਵੇਕ ਦਾਨ ਮੰਗਿਆ ਜਾਂਦਾ, ਕਿਉਂਕਿ ਸਿੱਖ ਕਦੇ ਤਰਕ ਦਾਨ ਨਹੀਂ ਮੰਗਦਾ। ਅੰਨੀ ਸ਼ਰਧਾ ਤੋਂ ਵੀ ਬਚਣਾ ਹੈ ਤੇ ਤਰਕ ਤੋਂ ਵੀ ਬਚਣਾ ਹੈ, ਤੇ ਸਿੱਖ ਨੇ ਵਿਵੇਕੀ ਹੋ ਕੇ ਆਪਣਾ ਜੀਵਨ ਅਖਤਿਆਰ ਕਰਨਾ ਹੈ। ਜਿਵੇਂ ਦੈਵ ਮਤ ਤੇ ਸ਼ੈਵ ਮਤ ਤੋਂ ਵਿਚਕਾਰਲਾ ਰਸਤਾ ਭਗਤਾਂ ਨੇ ਕੱਢਿਆ ਨਾ, ਏਦਾਂ ਹੀ ਅੱਜ ਦੋਵੇਂ ਪ੍ਰਬਲ ਨੇ ਕੌਮ ਚ, ਅੰਨੀ ਸ਼ਰਧਾ ਵੀ ਤੇ ਤਰਕ ਦਾ ਵੀ ਬੋਲਬਾਲਾ ਹੈ। ਪਰ ਸਿੱਖ ਨੂੰ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਸਮਝਾ ਰਹੇ ਨੇ ਕਿ ਜੇ ਤੇਰੇ ਕੋਲ ਵਿਵੇਕ ਬੁੱਧ ਹੋਵੇ ਨਾ, ਤੇਰੇ ਕੋਲ ਵਿਚਾਰਨ ਵਾਲੀ ਅੱਖ ਹੋਵੇ, ਉਹ ਕਿਵੇਂ ਆਉਣੀ ਹੈ? ਉਹ ਗੁਰਬਾਣੀ ਨੂੰ ਪੜ੍ਹ ਕੇ, ਗੁਰਬਾਣੀ ਨੂੰ ਸਮਝ ਕੇ, ਗੁਰਬਾਣੀ ਨਾਲ ਜੁੜ ਕੇ, ਔਰ ਗੁਰੂ ਤੇ ਭਰੋਸਾ ਰੱਖ ਕੇ। ਸਾਧ ਸੰਗਤ, ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਹਾਰ ਕੇ ਮੈਂ ਕਰਮ ਕਾਂਡ ਜਿੰਨੇ ਇਹਨਾਂ ਨੇ ਕੀਤੇ, ਕਹਿੰਦੇ ਇਹ ਸਭ ਕੁਝ ਛੱਡ ਕੇ ਜਦੋਂ ਹਾਰ ਕੇ ਤੁਸੀਂ ਗੁਰੂ ਅੱਗੇ ਆਪਣਾ ਤਨ ਮਨ ਧਨ ਸਮਰਪਿਤ ਕਰ ਦੋਗੇ ਨਾ, ਤੇ ਪਾਤਸ਼ਾਹ ਫਿਰ ਵਿਵੇਕ ਬੁੱਧੀ ਬਖਸ਼ਣਗੇ, ਉਹ ਬੁੱਧੀ ਜਿਹੜੀ ਬੁੱਧੀ ਫਿਰ ਸਾਨੂੰ ਪਰਮਾਤਮਾ ਨਾਲ ਮਿਲਾਉਂਦੀ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ 450 ਸਾਲਾ ਜੋਤੀ ਜੋਤ ਸਮਾਉਣ ਦਾ ਪੁਰਬ ਚੱਲ ਰਿਹਾ, ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ 450 ਸਾਲਾ ਗਰਿਆਈ ਪੁਰਬ ਚੱਲ ਰਿਹਾ। ਖਾਲਸਾ ਜੀ, ਮਹਾਰਾਜ ਬਾਬਾ ਅਮਰਦਾਸ ਵੀ ਤੇ ਪਹਿਲਾਂ ਏਦਾਂ ਦੇ ਹੀ ਰਸਤੇ ਤੇ ਸੀ ਨਾ, ਗੰਗਾ ਦੇ 20 ਵਾਰ ਉਹਨਾਂ ਇਸ਼ਨਾਨ ਕੀਤੇ, ਤੇ ਇੱਕ ਦਿਨ ਵਾਪਸ ਆਉਂਦਿਆਂ ਕੁਝ ਸਾਧੂਆਂ ਨੇ ਕਿਹਾ ਵੀ ਅਮਰਦਾਸ ਜਲ ਪਾਣੀ ਕਰਕੇ ਤਿਆਰ ਛਕਾ। ਤੇ ਬਾਬੇ ਅਮਰਦਾਸ ਨੇ ਜਦੋਂ ਜਲ ਪਾਣੀ ਛਕਾਇਆ ਤੇ ਉਹਨਾਂ ਸੰਨਿਆਸੀਆਂ ਨੇ ਪੁੱਛਿਆ ਤੇਰਾ ਗੁਰੂ ਕੌਣ ਹੈ ਅਮਰਦਾਸ? ਤੇ ਬਾਬੇ ਅਮਰਦਾਸ ਨੇ ਕਿਹਾ ਵੀ ਮਹਾਂਪੁਰਸ਼ੋ, ਮੈਂ ਅਜੇ ਗੁਰੂ ਧਾਰਨ ਨਹੀਂ ਕੀਤਾ, ਤੇ ਪੁਰਾਣੇ ਗ੍ਰੰਥਾਂ ਦੇ ਬੋਲ ਨੇ। ਉਹ ਸੰਨਿਆਸੀ ਕਲਪ ਉੱਠਿਆ, ਉਹਨੇ ਕਿਹਾ ਕਿਸਕਾ ਸੰਗ ਕੀਆ ਰੇ ਮੂਰਖ ਮਨਾ, ਜਿਸ ਕੀ ਏਤ ਧਾਨ ਖਾਧੇ ਤੇਰਾ ਜਨਮ ਗਿਆ। ਕਹਿੰਦਾ ਮੇਰਿਆ ਮਨਾ, ਕਿਹਦੇ ਹੱਥੋਂ ਜਲ ਪਾਣੀ ਛਕ ਲਿਆ? ਨਗੁਰੇ ਦੇ ਹੱਥੋਂ, ਤੇ ਜਿੱਥੋਂ ਛਕਣ ਕਰਕੇ ਤੇਰਾ ਕੀਤਾ ਧਰਮ ਕਰਮ ਸਾਰਾ ਖੂਹ ਚ ਪੈ ਗਿਆ। ਆਹ ਬੋਲੀ ਫਿਰ ਦਿਲ ਤੇ ਵੱਜੀ। ਸਾਧ ਸੰਗਤ, ਕਈ ਵਾਰ ਤਲਵਾਰ ਦਾ ਫੱਟ ਉਹਨਾਂ ਦਰਦ ਨਹੀਂ ਦਿੰਦਾ ਜਦੋਂ ਬੋਲ ਦੇ ਦਿੰਦੇ ਨੇ। ਆ ਤੁਸੀਂ ਵੇਖੋ, ਕਿਤੇ ਟੱਕਰ ਹੋ ਜਾਏ ਨਾ ਦੋ ਸਾਧਨਾ ਦੀ, ਜਾਂ ਬੰਦਾ ਟਕਰਾ ਜੇ ਇੱਕ ਦੂਜੇ ਦੇ ਨਾਲ, ਤੇ ਆਪਾਂ ਸੌਰੀ ਮੰਗ ਕੇ ਖਹਿੜਾ ਛਡਾ ਲੈਂਦੇ ਹਾਂ। ਪਰ ਜਦੋਂ ਜ਼ਬਾਨ ਚੋਂ ਬੋਲ ਨਿਕਲਦੇ ਨੇ, ਉਹ ਬੋਲ ਫਿਰ ਸਦੀਆਂ ਤੱਕ ਨਹੀਂ ਭੁੱਲਦੇ, ਕਈ ਕਈ ਪੀੜ੍ਹੀਆਂ ਨੂੰ ਨਹੀਂ ਭੁੱਲਦੇ। ਇਸ ਕਰਕੇ ਜਿਹੜੀ ਬੋਲੀ ਹੈ ਨਾ, ਇੱਕ ਤੇ ਟਿਕਾਣੇ ਵੱਜ ਨਾ ਜਾਵੇ। ਤਾਂ ਹੀ ਤੇ ਭਗਤ ਕਬੀਰ ਜੀ ਨੇ ਇੱਕ ਥਾਂ ਤੇ ਲਿਖਿਆ, ਉਹ ਲਿਖਦੇ ਕਹਿੰਦੇ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਕ। ਜਦੋਂ ਫਿਰ ਤੀਰ ਗੁਰੂ ਸੂਰਮਾ ਤੀਰ ਮਾਰਦਾ ਹੈ ਨਾ, ਸ਼ਬਦ ਰੂਪੀ ਤੀਰ, ਤੇ ਜਦੋਂ ਸਿੱਖ ਦੇ ਟਿਕਾਣੇ ਲੱਗੇ ਤੇ ਉਹ ਆਪਣਾ ਆਪ ਸਮਰਪਿਤ ਕਰ ਦਿੰਦਾ ਹੈ। ਖੈਰ ਇਹ ਵੱਖਰਾ ਪ੍ਰਸੰਗ ਹੈ। ਇਧਰੋਂ ਸਾਧੂ ਨੇ ਜਦੋਂ ਬੋਲੀ ਮਾਰੀ ਨਾ ਤੇ ਆਪਣੇ ਘਰ ਆਏ, ਬੀਬੀ ਅਮਰੋ ਤੋਂ ਬਾਣੀ ਸੁਣੀ, ਗੁਰੂ ਅੰਗਦ ਸਾਹਿਬ ਦੇ ਦੀਦਾਰ ਕੀਤੇ ਤੇ 12 ਸਾਲ ਸੇਵਾ ਕੀਤੀ। ਫਿਰ 62 ਸਾਲ ਤੋਂ ਲੈ ਕੇ 74 ਸਾਲ ਦੀ ਉਮਰ ਤੱਕ ਭਾਵੇਂ ਬਾਣੀ ਚ ਲਿਖਿਆ ਵੀ ਗੁਰਮੁਖ ਬੁੱਢੇ ਕਦੇ ਨਾਹੀਂ ਜਿੰਨਾ ਅੰਤਰ ਸੁਰਤ ਗਿਆਨ। ਬੁੱਢੇ ਹੋਣਾ ਵੀ ਇੱਕ ਮਾਣ ਵਾਲੀ ਗੱਲ ਹੁੰਦੀ ਸਤਸੰਗਤ। ਜਦੋਂ ਬੰਦਾ ਬਜ਼ੁਰਗ ਹੋਵੇ ਨਾ ਤੇ ਲੋਕ ਆਪਣੀ ਬਜ਼ੁਰਗੀ ਨੂੰ ਛੁਪਾਉਣ ਵਾਸਤੇ ਕਈ ਰਾਹ ਦਾੜਾ ਕਾਲਾ ਕਰਦੇ, ਆਪਾਂ ਵੇਹਨੇ ਹਾਂ ਨਾ ਵੀ ਅਸੀਂ ਬੁੱਢੇ ਹੋਣ ਦਿਖਣੇ ਨਹੀਂ ਚਾਹੀਦੇ। ਉਹ ਮਾਣ ਕਰਿਆ ਕਰੋ ਜਿਹੜੇ ਬਜ਼ੁਰਗ ਨੇ ਤੇ ਪਿਛਲੀ ਲੰਘੀ ਜ਼ਿੰਦਗੀ ਤੇ ਵੇਖਿਆ ਕਰੋ ਉਹ ਕਿੰਨੇ ਤੁਹਾਡੇ ਸਾਥੀ ਸੀ ਜਿਨ੍ਹਾਂ ਨੂੰ ਬੁਢੇਪਾ ਨਸੀਬ ਨਹੀਂ ਹੋਇਆ। ਕੋਈ ਜਵਾਨੀ ਚ ਤੁਰ ਗਿਆ ਤੇ ਕੋਈ ਬਚਪਨ ਚ ਤੁਰ ਗਿਆ। ਜੇ ਬੰਦਾ ਬੁੱਢਾ ਹੋ ਜਾਵੇ ਨਾ ਇਹਦੇ ਤੋਂ ਵੱਡੀ ਕੋਈ ਗੱਲ ਨਹੀਂ। ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰੋ, ਮਹਾਰਾਜ ਤੂੰ ਬਜ਼ੁਰਗੀ ਬਖਸ਼ੀ। ਤੇ ਗੁਰੂ ਅਮਰਦਾਸ ਕੀ ਕਹਿੰਦੇ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਸਾਧ ਸੰਗਤ ਜੀ ਇਸ ਗੱਲ ਨੂੰ ਪ੍ਰੈਕਟੀਕਲ ਰੂਪ ਦਿੱਤਾ, 12 ਸਾਲਾਂ ਦੀ ਸੇਵਾ, 12 ਸਰੋਪੇ ਤੇ 12 ਬਖਸ਼ਿਸ਼ਾਂ ਲੈਣ ਵਾਲੇ ਬਾਬਾ ਅਮਰਦਾਸ ਜੀ। ਇੱਕ ਵਾਰ ਗੁਰੂ ਅਮਰਦਾਸ ਦੀ ਕਮਾਈ ਦਾ ਧਿਆਨ ਧਰ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ 12 ਸਾਲਾਂ ਤੋਂ ਜਲਾਏ ਦਾ ਘਰ ਵੀ ਉੱਥੇ ਹੈ, ਖੱਡੀ ਵੀ ਉੱਥੇ ਹੈ ਤੇ ਕਿੱਲਾ ਵੀ ਉੱਥੇ ਹੈ। ਬਾਬਾ ਜੀ ਪਹਿਲਾਂ ਕਿਉਂ ਨਹੀਂ ਡਿੱਗ ਪਏ? ਯਾਦ ਰੱਖਣਾ ਸਾਖੀ ਇਕੱਲੀ ਸਾਖੀ ਨਹੀਂ ਹੁੰਦੀ, ਉਹਦਾ ਇੱਕ ਅਰਥ ਹੁੰਦਾ ਹੈ ਤੇ ਇੱਕ ਭਾਵ ਅਰਥ ਹੁੰਦਾ ਹੈ। ਇੱਥੇ ਡਿੱਗਣ ਦਾ ਮਤਲਬ ਕੀ ਸੀ ਕਿ ਜਦੋਂ ਪਾਤਸ਼ਾਹ ਡਿੱਗੇ, ਇਸ ਡਿੱਗਣ ਨੂੰ ਬਾਣੀ ਚ ਲਿਖਿਆ ਹੈ। ਮਹਾਰਾਜ ਕਹਿੰਦੇ ਹਰ ਇੱਕ ਨੂੰ ਗੁਰੂ ਦੇ ਅੱਗੇ ਡਿੱਗਣਾ ਚਾਹੀਦਾ, ਢਹਿਣਾ ਚਾਹੀਦਾ। ਬੜਾ ਪਿਆਰਾ ਬਚਨ ਹੈ, ਆਪਾਂ ਪੜ੍ਹਦੇ ਹਾਂ ਨਾ ਕਿ ਸਤਿਗੁਰ ਅੱਗੇ ਢਹਿ ਪੋ ਸਭ ਕਿਛ ਜਾਣੇ ਜਾਣ। ਕਹਿੰਦਾ ਜਿਹੜਾ ਜਾਣੀ ਜਾਣ ਪਾਤਸ਼ਾਹ ਨਾ ਉਹਦੇ ਅੱਗੇ ਢਹਿ ਪੋ, ਡਿੱਗ ਪੋ। ਤੇ ਜਿਹੜਾ ਗੁਰੂ ਅੱਗੇ ਡਿੱਗ ਪਵੇ ਨਾ, ਸੱਚੇ ਪਾਤਸ਼ਾਹ ਚੁੱਕ ਕੇ ਗੱਲ ਨਾ ਲਾ ਲੈਂਦੇ ਨੇ ਤੇ ਦੁਬਾਰਾ ਡਿੱਗਣ ਹੀ ਨਹੀਂ ਦਿੰਦੇ। ਸਾਧ ਸੰਗਤ ਜਦੋਂ ਠੇਡਾ ਵੱਜਾ ਤੇ ਗਾਗਰ ਡਿੱਗੀ, ਜਲਾਏ ਨੇ ਕਿਹਾ ਕੌਣ? ਘਰਵਾਲੀ ਕਹਿੰਦੀ ਉਹ ਪਿਆਰਾ ਕੌਣ ਹੋ ਸਕਦਾ ਇਸ ਵੇਲੇ? ਉਹੀ ਨਿਥਾਵਾਂ ਹੋਵੇਗਾ ਨਾ ਜਿਹੜਾ ਸ਼ਬਦ ਉਹਨਾਂ ਵਰਤਿਆ। ਮੈਂ ਉਹ ਸ਼ਬਦ ਨਹੀਂ ਕਹਾਂਗਾ ਮਹਾਰਾਜ ਦੇ ਨਾਂ ਲਈ, ਅਸੀਂ ਕਈ ਨਾ ਵਰਤ ਦਿੰਦੇ, ਚਲੋ ਵੱਖਰੀ ਗੱਲ ਹੈ। ਜਦੋਂ ਆਹ ਸ਼ਬਦ ਕਹੇ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੰਨਾਂ 'ਚ ਬੋਲ ਪਏ। ਤੁਰੰਤ ਦੀਵਾਨ ਸਜਾਇਆ, ਸੰਗਤ ਬੁਲਾਈ, ਬਾਬਾ ਬੁੱਢਾ ਜੀ ਬੈਠੇ, ਬਾਬਾ ਅਮਰਦਾਸ ਜੀ ਬੈਠੇ। ਉਹ ਜਿਹੜੀ ਜੁਲਾਈ ਸੀ ਜਿਹੜੀ ਬਾਅਦ ਵਿੱਚ ਕਮਲੀ ਹੋ ਗਈ, ਉਹ ਵੀ ਬੈਠੀ। ਤੇ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ, ਉਹ ਭਾਈ ਕੀ ਕਹਿੰਦੇ ਸੀ ਕਿ ਇਹ ਅਮਰਦਾਸ ਨਿਥਾਵਾਂ ਹੈ? ਸੱਚੇ ਪਾਤਸ਼ਾਹ ਨੇ ਇੰਨੀ ਕਿਰਪਾ ਕੀਤੀ ਆਪਣੇ ਘਰ ਦੀ 12 ਵਰਿਆਂ ਦੀ ਸੇਵਾ ਤੋਂ ਬਾਅਦ, 12 ਸਰੋਪੇ ਤੇ ਅੱਜ ਜਦੋਂ 12 ਬਖਸ਼ਿਸ਼ਾਂ ਕੀਤੀਆਂ, ਮਹਾਰਾਜ ਕਹਿੰਦੇ ਉਹ ਗੱਲ ਸੁਣ ਲਓ, ਇਹ ਨਿਥਾਵਾਂ ਨਹੀਂ। ਅੱਜ ਤੋਂ ਬਾਅਦ ਇਹ ਨਿਥਾਵਿਆਂ ਦਾ ਥਾਂ, ਨਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਧਰਿਆਂ ਦੀ ਧਿਰ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਧੀਰਨ ਕੇ ਧੀਰ, ਪੀਰਨ ਕੇ ਪੀਰ, ਦਇਆਲ ਗਰੀਬ ਹੋੜ, ਜਗਤ ਬੰਦੀ ਛੋੜ। 12 ਬਖਸ਼ਿਸ਼ਾਂ ਦੇ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਬਾਬੇ ਅਮਰਦਾਸ ਨੂੰ ਸ੍ਰੀ ਗੁਰੂ ਅਮਰਦਾਸ ਬਣਾ ਦਿੱਤਾ। ਸਾਧ ਸੰਗਤ ਜੀ ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਸੇਵਾ ਦੀ ਮਹਾਨਤਾ ਹੈ। ਬਹੁਤ ਸਾਰੇ ਸਿੱਖਾਂ ਨੂੰ ਇੱਕ ਇੱਕ ਬਖਸ਼ਿਸ਼ ਮਿਲੀ ਗੁਰੂ ਨਾਨਕ ਦੇ ਘਰ ਚੋਂ, ਤੁਸੀਂ ਇਤਿਹਾਸ ਪੜ੍ਹਦੇ ਹੋ। ਪਰ ਇਹ ਪਹਿਲਾ ਸਿੱਖ ਜਿਹਨੂੰ ਗੁਰੂ ਬਣਾਇਆ ਮਹਾਰਾਜ ਨੇ, ਇੱਕ ਨਹੀਂ ਦੋ ਨਹੀਂ 12 ਬਖਸ਼ਿਸ਼ਾਂ ਕੀਤੀਆਂ। ਮੈਂ ਇੱਕ ਦੋ ਬਚਨ ਉਹਨਾਂ ਦੇ ਇਤਿਹਾਸ ਚੋਂ ਕਹਿ ਕੇ, ਕਿਉਂਕਿ ਸ਼ਤਾਬਦੀ ਚੱਲ ਰਹੀ ਹੈ, ਹੁਕਮ ਵੀ ਹੈ ਸਾਨੂੰ ਕਿ ਇਹਨਾਂ ਦਿਨਾਂ 'ਚ ਅਸੀਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਆਪ ਜੀ ਨਾਲ ਜ਼ਰੂਰ ਸਾਂਝਾ ਕਰੀਏ। ਦੋ ਚੀਜ਼ਾਂ ਮਹਾਰਾਜ ਦੀ ਜ਼ਿੰਦਗੀ 'ਚ ਬਹੁਤ ਪ੍ਰਬਲ ਨੇ, ਇੱਕ ਨਿਮਰਤਾ ਤੇ ਦੂਸਰੀ ਦ੍ਰਿੜਤਾ। ਨਿਮਰਤਾ ਅੱਤ ਦਰਜੇ ਦੀ ਕਿ ਗੁਰੂ ਬਣ ਕੇ ਗੋਇੰਦਵਾਲ ਸਾਹਿਬ ਬੈਠੇ ਤੇ ਦਾਤੂ ਨੇ ਕੋਲੋਂ ਜਰਿਆ ਨਾ ਗਿਆ, ਉਹਨੇ ਲੱਤ ਮਾਰਤੀ ਤੇ ਮਹਾਰਾਜ ਨੇ ਇੰਨੀ ਨਿਮਰਤਾ ਵਿਖਾਈ, ਉਹਨਾਂ ਕਿਹਾ ਦਾਤੂ ਤੇਰੇ ਸਰੀਰ ਦੇ ਅੰਗ ਕੋਮਲ ਨੇ ਤੇ ਮੇਰੇ ਹੱਡ ਸਖਤ ਨੇ, ਤੈਨੂੰ ਕਿਤੇ ਸੱਟ ਤਾਂ ਨਹੀਂ ਲੱਗੀ? ਬਾਹਰ ਸੱਟ ਲੱਗੀ ਜਾਂ ਨਹੀਂ ਪਰ ਅੰਦਰ ਸੱਟ ਜ਼ਰੂਰ ਵੱਜ ਗਈ। ਸਾਧ ਸੰਗਤ ਉਹ ਕਲਪਦਾ ਰਿਹਾ, ਭਟਕਦਾ ਰਿਹਾ, ਜਿੰਨਾ ਚਿਰ ਦੁਬਾਰਾ ਮਾਤਾ ਖੀਵੀ ਜੀ ਨੂੰ ਨਾਲ ਲੈ ਕੇ ਬਾਬੇ ਅਮਰਦਾਸ ਤੋਂ ਮਾਫ਼ੀ ਨਹੀਂ ਮੰਗ ਲਈ। ਮਹਾਰਾਜ ਚੁੱਪ ਚਪੀ ਤੇ ਆਪਣੇ ਨਗਰ ਚਲੇ ਗਏ, ਬਾਸਰ ਕੇ ਕੱਚਾ ਕੋਠਾ, ਆਪ ਅੰਦਰ ਬਹਿ ਗਏ।
ਤੇ ਬਾਹਰੋਂ ਦਰਵਾਜ਼ਾ ਲਾ ਕੇ ਲਿਖ ਦਿੱਤਾ ਵੀ ਜਿਹੜਾ ਦਰਵਾਜ਼ਾ ਖੋਲੇਗਾ ਦੁਖੀ ਹੋਵੇਗਾ। ਸੰਗਤ ਵਿਆਕੁਲ ਹੋਈ, ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ। ਜਦੋਂ ਫਿਰ ਸੰਗਤ ਗਈ ਤੇ ਬਾਬੇ ਬੁੱਢੇ ਨੇ ਵੇਖਿਆ ਵੀ ਇੱਥੇ ਤੇ ਲਿਖਿਆ ਵੀ ਜਿਹੜਾ ਦਰਵਾਜ਼ਾ ਖੋਲੇਗਾ ਦੁਖੀ ਹੋਵੇਗਾ। ਹੁਣ ਵੇਖਿਓ ਵੀ ਸਾਖੀ ਕਿੱਡੀ ਵੱਡੀ ਵਸਤੂ ਹੈ, ਇਹ ਸੰਕੇਤ ਕੀ ਦਿੰਦੀ ਹੈ? ਸਾਖੀ ਸਾਖੀ ਸਾਨੂੰ ਅੱਜ ਵੀ ਸੰਕੇਤ ਦਿੰਦੀ ਹੈ ਕਿ ਬਾਬੇ ਬੁੱਢੇ ਨੇ ਦਰਵਾਜ਼ਾ ਨਹੀਂ ਖੋਲਿਆ, ਉਹਨੇ ਕਿਹਾ ਜੇ ਗੁਰੂ ਨੂੰ ਪ੍ਰਗਟ ਨਾ ਕੀਤਾ ਤੇ ਤਾਂ ਵੀ ਗੁਜ਼ਾਰਾ ਨਹੀਂ, ਜੇ ਗੁਰੂ ਨੂੰ ਪ੍ਰਗਟ ਨਾ ਕੀਤਾ ਤੇ ਹਨੇਰੇ ਚ ਪੈ ਕੇ ਗਰਕ ਹੋ ਜਾਵਾਂਗੇ। ਉਹਨਾਂ ਫਿਰ ਗੁਰੂ ਨੂੰ ਪ੍ਰਗਟ ਕਰਨ ਲਈ ਬੂਹਾ ਨਹੀਂ ਖੋਲਿਆ। ਮਹਾਰਾਜ ਦਾ ਹੁਕਮ ਹੈ ਸੀ ਵੀ ਦਰਵਾਜ਼ਾ ਖੋਲੇਗਾ ਜਿਹੜਾ ਉਹ ਦੁਖੀ ਹੋਵੇਗਾ। ਉਹਨਾਂ ਸੰਨ ਲਾ ਕੇ ਪ੍ਰਗਟ ਕੀਤਾ ਗੁਰੂ ਪਾਤਸ਼ਾਹ ਨੂੰ। ਤੇ ਇਹ ਸਾਖੀ ਸਮਝਾਉਂਦੀ ਕੀ ਹੈ? ਮਹਾਰਾਜ ਕਹਿੰਦੇ ਸਾਡਾ ਮਨ ਕੋਠਾ ਹੈ, ਆਹ ਜਿਹੜਾ ਸਰੀਰ ਹੈ ਇਹ ਛੱਤ ਹੈ ਉਸ ਕੋਠੇ ਦੀ, ਤੇ ਜਿਹੜੀ ਮਾਇਆ ਵਾ ਜਿਹੜੇ ਵਿਕਾਰ ਆ ਇਹ ਸਾਨੂੰ ਇਹਦੇ ਨਾਲ ਅਸੀਂ ਜਕੜੇ ਪਏ ਹਾਂ, ਤੇ ਇਹਨਾਂ ਵਿਕਾਰਾਂ ਤੋਂ ਅਸੀਂ ਮੁਕਤੀ ਕਿਵੇਂ ਪ੍ਰਾਪਤ ਕਰਨੀ ਹੈ, ਇਹ ਮਨ ਰੂਪੀ ਦਰਵਾਜ਼ੇ ਨੂੰ ਖੋਲ ਕੇ ਅੰਦਰੋਂ ਗੁਰੂ ਨੂੰ ਤੇ ਰੱਬ ਨੂੰ ਪ੍ਰਗਟ ਕਿਵੇਂ ਕਰਨਾ ਹੈ, ਇਹ ਮਹਾਰਾਜ ਫਿਰ ਆਪਣੀ ਬਾਣੀ ਚ ਸਮਝਾਉਂਦੇ ਆ ਕਿ ਗੁਰੂ ਪ੍ਰਗਟ ਕਰਨ ਵਾਸਤੇ ਜਿਹੜੀ ਕੁੰਜੀ ਆ ਨਾ ਉਹ ਗੁਰੂ ਕੋਲ ਆ, ਜਿਹੜਾ ਪ੍ਰਮਾਤਮਾ ਪ੍ਰਗਟ ਕਰਨਾ ਉਹਦੀ ਕੁੰਜੀ ਗੁਰੂ ਕੋਲ ਹੈ। ਕਿੱਡਾ ਪਿਆਰਾ ਬਚਨ ਹੈ, ਮਹਾਰਾਜ ਕਹਿੰਦੇ ਨੇ, ਕਹਿੰਦੇ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ। ਕਹਿੰਦੇ ਮਨ ਕੋਠਾ ਵਾ, ਸਰੀਰ ਛੱਤ ਆ, ਇਹ ਕੱਲੇ ਬਾਸਰ ਕੇ ਕੋਠੇ ਦੀ ਗੱਲ ਨਹੀਂ ਜੇ। ਯਾਦ ਰੱਖਿਓ ਬਾਣੀ ਅਧਿਆਤਮਕ ਤਰੀਕੇ ਨਾਲ ਸਾਨੂੰ ਕਿਵੇਂ ਸਮਝਾ ਰਹੀ ਕਿ ਜੇ ਬਾਬੇ ਅਮਰਦਾਸ ਨੂੰ ਪ੍ਰਗਟ ਕੀਤਾ ਬਾਬਾ ਬੁੱਢਾ ਸਾਹਿਬ ਨੇ, ਤੇ ਇਹ ਸੰਕੇਤ ਸੀ ਸਿੱਖਾ ਗੁਰੂ ਨੂੰ ਪ੍ਰਗਟ ਕਰਕੇ ਤੇ ਗੁਰੂ ਨਾਲ ਜੁੜ ਕੇ ਤੂੰ ਪਰਮਾਤਮਾ ਕਾਲ ਪੁਰਖ ਤੱਕ ਜਾਣਾ ਹੈ। ਸਮਝਾਇਆ ਮਹਾਰਾਜ ਨੇ ਵੀ ਗੁਰੂ ਪ੍ਰਗਟ ਕਰਨਾ ਪਵੇਗਾ ਕਿਉਂਕਿ ਕੁੰਜੀ ਗੁਰੂ ਦੇ ਕੋਲ ਹੈ ਜਿਹਨੇ ਰੱਬ ਨਾਲ ਮਿਲਾਉਣਾ ਹੈ। ਬੜੇ ਪਿਆਰੇ ਬਚਨ ਨੇ, ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਕਹਿੰਦੇ ਮਨ ਰੂਪੀ ਦਰਵਾਜ਼ੇ ਨੇ ਨਹੀਂ ਉਹ ਖੁੱਲਣਾ, ਇਹਦੀ ਕੁੰਜੀ ਗੁਰੂ ਕੋਲ ਆ। ਗੁਰੂ ਸ਼ਬਦ ਤੇਰੇ ਕੋਲ ਹੋਵੇਗਾ ਤੇ ਦਰਵਾਜ਼ਾ ਖੁੱਲ ਜਾਵੇਗਾ, ਗਿਆਨ ਆਵੇਗਾ, ਜੀਵਨ ਜਿਉਣ ਦਾ ਤਰੀਕਾ ਆਵੇਗਾ, ਤੇ ਇਹ ਕੁੰਜੀ ਕਿਸੇ ਹੋਰ ਕੋਲ ਨਹੀਂ ਹੈ। ਇਹ ਪਾਤਸ਼ਾਹ ਦੱਸ ਗਏ ਸਾਨੂੰ। ਅੱਜ ਕੁੰਜੀਆਂ ਨਕਲੀ ਕੁੰਜੀਆਂ ਕਈ ਲਈ ਫਿਰਦੇ ਪੰਜਾਬ ਚ, ਫਿਰ ਲੜਦੇ ਆ, ਬੜਾ ਕੁਛ ਹੁੰਦਾ ਹੈ, ਜੇਲ੍ਹਾਂ ਚ ਜਾਂਦੇ ਨੇ, ਪਰ ਅਸੀਂ ਕਿੱਡੇ ਮਹਾਨ ਆ। ਜਿਸ ਕੌਮ ਦਾ ਗੁਰੂ ਸ਼ਬਦ ਹੈ, ਜਿਸ ਕੌਮ ਦਾ ਗੁਰੂ ਗਿਆਨ ਹੈ, ਉਹ ਗਿਆਨ ਜਿਹੜਾ ਨੂਰ ਦਿੰਦਾ ਹੈ, ਉਹ ਗਿਆਨ ਜਿਹੜਾ ਖਿੰਗਰਾਂ ਨੂੰ ਬੂਰ ਦਿੰਦਾ ਹੈ, ਉਹ ਗਿਆਨ ਜਿਹਦਾ ਦੁਨੀਆਂ ਦੇ ਉੱਤੇ ਸਾਨੀ ਕੋਈ ਨਹੀਂ। ਪਰ ਜਿਹੜੇ ਅੱਜ ਕੁੰਜੀਆਂ ਹੋਰ ਕਿਤੇ ਉਹ ਲੱਭਦੇ ਫਿਰਦੇ ਨੇ, ਆ ਪਖੰਡੀਆਂ ਦੇ ਮਗਰ ਲੱਗੇ ਹੋਏ ਨੇ, ਉਹਨਾਂ ਨੂੰ ਸਮਝਾਉਣ ਵਾਸਤੇ ਇੱਕ ਕਵੀ ਨੇ ਬੋਲ ਬੜਾ ਪਿਆਰਾ ਲਿਖਿਆ। ਉਹ ਲਿਖਦਾ ਹੈ, ਕਹਿੰਦਾ ਗੁਰੂ ਜਿਹੜਾ ਨੂਰ ਦੇਵੇ, ਜਿੰਦ ਨੂੰ ਸਰੂਰ ਦੇਵੇ, ਖਿੰਗਰਾਂ ਨੂੰ ਬੂਰ ਦੇਵੇ, ਉਹਨੂੰ ਨਾ ਵਿਸਾਰਿਓ, ਆਤਮਾ ਨੂੰ ਰੰਗ ਦੇਵੇ, ਜਿਉਣ ਦੀ ਉਮੰਗ ਦੇਵੇ, ਸਾਥ ਅੰਗ ਸੰਗ ਦੇਵੇ, ਐਸਾ ਗੁਰੂ ਧਾਰਿਓ, ਐਸਾ ਗੁਰੂ ਦਸਵੇਂ ਹਜ਼ੂਰ ਸਾਹਿਬ ਥਾਪਿਆ ਏ, ਉਹ ਰੱਖੀਏ ਭਰੋਸਾ ਕਿਉਂ ਨਾ ਸੱਚੇ ਸੁਲਤਾਨ ਤੇ। ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ, ਗੁਰੂ ਗ੍ਰੰਥ ਜਿਹਾ ਗੁਰੂ ਕਿਹੜਾ ਏ ਜਹਾਨ ਤੇ। ਦੱਸੋ ਖਾਲਸਾ ਜੀ, ਮੈਂ ਇਕੱਲੇ ਸਿੱਖਾਂ ਨੂੰ ਨਹੀਂ, ਮੈਂ ਪੂਰੀ ਦੁਨੀਆਂ ਦੇ ਉੱਤੇ ਇੱਕ ਸਵਾਲ ਕਰਨਾ ਚਾਹੁੰਦਾ ਕਿ ਦੁਨੀਆਂ ਦੇ ਉੱਤੇ ਕੋਈ ਏਦਾਂ ਦਾ ਗੁਰੂ ਹੈ ਵੀ ਜਿਹਨੂੰ ਕਦੇ ਮੌਤ ਨਾ ਆਵੇ? ਕੋਈ ਏਦਾਂ ਦਾ ਗੁਰੂ ਹੈ ਵੀ ਜਿਹਨੂੰ ਕੋਈ ਕੈਦ ਨਾ ਹੋ ਸਕੇ? ਕੋਈ ਏਦਾਂ ਦਾ ਗੁਰੂ ਹੈ ਜਿਹਦੀ ਕੋਈ ਬੇਅਦਬੀ ਨਾ ਕਰ ਸਕੇ? ਅੱਜ ਵੱਖਰੀ ਗੱਲ, ਅਸੀਂ ਇਹ ਸ਼ਬਦ ਘੜ ਲਏ ਨੇ ਥਾਂ ਥਾਂ ਤੇ, ਬੇਅਦਬੀ ਹੋ ਗਈ, ਬੇਅਦਬੀ ਹੋ ਗਈ, ਮਾਫ ਕਰਨਾ ਸਾਧ ਸੰਗਤ। ਮੈਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦਾ ਪ੍ਰਚਾਰਕ ਹਾਂ। ਜੇ ਕਿਸੇ ਦੇ ਬਾਪ ਦੀ ਪਰੇ ਚ ਪੱਗ ਲੈ ਜੇ, ਉਹ ਥਾਂ ਥਾਂ ਤੇ ਦਵਾਈਆਂ ਪਾਉਂਦਾ ਜਾ ਕੇ ਵੀ ਮੇਰੇ ਬਾਪ ਦੀ ਪਰੇ ਚ ਪੱਗ ਲੈ ਗਈ ਹੈ। ਖਾਲਸਾ ਜੀ, ਪਹਿਲੀ ਗੱਲ, ਸਾਡੇ ਗੁਰੂ ਦੀ ਪੱਗ ਕੋਈ ਲਾਹ ਨਹੀਂ ਸਕਦਾ, ਸਾਡੇ ਗੁਰੂ ਦੀ ਬੇਅਦਬੀ ਕਰ ਕੋਈ ਨਹੀਂ ਸਕਦਾ। ਬੇਅਦਬੀਆਂ ਕਰਨ ਵਾਲੇ ਨਹੀਂ ਰਹੇ ਤੇ ਨਹੀਂ ਰਹਿਣਗੇ। ਪਰ ਇੱਕ ਗੱਲ ਯਾਦ ਰੱਖਣੀ, ਇਹ ਸ਼ਬਦ ਨੂੰ ਹਵਾ ਬਣਾ ਕੇ ਸੰਸਾਰ ਚ ਪੇਸ਼ ਨਾ ਕਰੋ। ਹਾਂ ਸਤਕਾਰ ਦੇ ਵਿੱਚ ਵਾਧ ਘਾਟ ਇਹ ਸ਼ਬਦ ਵਰਤ ਸਕਦੇ ਹੋ, ਪਰ ਅਸੀਂ ਥਾਂ ਥਾਂ ਤੇ ਜਦੋਂ ਇਦਾਂ ਦੇ ਸ਼ਬਦ ਵਰਤਦੇ ਹਾਂ ਤੇ ਮੈਂ ਹੱਥ ਜੋੜ ਕੇ ਮਾਫੀ ਮੰਗ ਲਵਾਂ ਪਹਿਲਾਂ ਹੀ, ਸਤਸੰਗਤ ਇਹ ਵੀ ਇੱਕ ਹਿਸਾਬ ਨਾਲ ਸਾਡੇ ਗੁਰੂ ਦੀ ਅਵੱਗਿਆ ਹੈ ਸਤਕਾਰ ਵਿੱਚ। ਇਹ ਸ਼ਬਦ ਗੁਰੂ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਦਾਂ ਦਾ ਗੁਰੂ ਲੱਭ ਸਕਦਾ ਸੰਸਾਰ ਤੇ ਕੋਈ? ਮੈਂ ਕਹਾਂਗਾ ਉਹਦੇ ਤੇ ਕਰਮ ਮਾੜੇ, ਜਿਹੜਾ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਅੱਜ ਕੋਈ ਮੜੀਆਂ ਤੇ ਕਬਰਾਂ ਤੇ ਪਖੰਡੀ ਬਾਬਿਆਂ ਦੇ ਆ ਜੋਤਸ਼ੀਆਂ ਦੀਆਂ ਦੁਕਾਨਾਂ ਤੇ ਜਾ ਰਿਹਾ, ਸਾਨੂੰ ਸੰਭਲਣਾ ਚਾਹੀਦਾ ਹੈ ਔਰ ਆਪਣੇ ਧੁਰੇ ਨਾਲ ਜੁੜਨਾ ਚਾਹੀਦਾ। ਜਿਹੜੀ ਚੀਜ਼ ਆਪਣੇ ਧੁਰੇ ਨਾਲੋਂ ਟੁੱਟ ਜਾਵੇ ਉਹ ਪਿਸ ਜਾਂਦੀ ਹੈ, ਉਹ ਖਤਮ ਹੋ ਜਾਂਦੀ ਹੈ। ਮਹਾਰਾਜ ਬਾਣੀ ਵਿੱਚ ਲਿਖ ਰਹੇ ਨੇ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹੇਠ, ਜੋ ਦਰ ਰਹੇ ਸੋ ਉਭਰੇ ਨਾਨਕ ਅੱਜ ਬਡੇਠ। ਅੱਜ ਜਦੋਂ ਚੱਕੀਆਂ ਦੇ ਪੁੜ ਭੈਣਾਂ ਪਹਿਲੇ ਸਮੇਂ ਚ ਜੋੜ ਕੇ ਤੇ ਉਹਦੇ ਚ ਕਣਕ ਪਾਉਂਦੀਆਂ ਹੁੰਦੀਆਂ ਸੀ ਨਾ ਆਟਾ ਪੀਣ ਲਈ, ਤੇ ਜਿਹੜੇ ਦਾਣੇ ਧੁਰੇ ਨਾਲ ਜੁੜੇ ਰਹਿਣੇ ਉਹ ਬਚ ਜਾਣੇ ਤੇ ਬਾਕੀ ਪੀਸ ਜਾਣੇ। ਉਹ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਵੇਗਾ, ਜਿਹੜਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਨਾਲ ਸਾਡੇ ਕੇਂਦਰੀ ਅਸਥਾਨ ਨਾਲ ਜੁੜੇਗਾ, ਉਹ ਵਿਕਾਰਾਂ ਤੋਂ ਵੀ ਬਚ ਜਾਵੇਗਾ, ਦੁੱਖਾਂ ਤੋਂ ਵੀ ਬਚ ਜਾਵੇਗਾ, ਬੁਰਾਈਆਂ ਤੋਂ ਵੀ ਬਚ ਜਾਵੇਗਾ। ਪਰ ਯਾਦ ਰੱਖਣਾ, ਜਿਹੜਾ ਗੁਰੂ ਨੂੰ ਛੱਡ ਕੇ ਪਖੰਡੀਆਂ ਦੇ ਡੇਰਿਆਂ ਤੇ ਥਾਂ ਥਾਂ ਤੇ ਭਟਕੇ ਉਹ ਅੱਜ ਵੀ ਪਿੱਸਿਆ ਤੇ ਉਹ ਕੱਲ ਵੀ ਪਿੱਸਿਆ। ਇਸ ਕਰਕੇ ਬੇਨਤੀ ਹੈ ਵੀ ਗੁਰਬਾਣੀ ਨਾਲ ਜੁੜਨਾ। ਖੈਰ ਮੈਂ ਬੇਨਤੀ ਕਰਾਂ, ਇੱਕ ਗੱਲ ਕਹਿ ਕੇ ਵਾਪਸ ਸ਼ਬਦ ਤੇ ਆਵਾਂ। ਇਹ ਸੀ ਨਿਮਰਤਾ ਦਾ ਪੱਖ ਤੇ ਦੂਸਰਾ ਪੱਖ ਸੀ ਦ੍ਰਿੜਤਾ ਦਾ। ਜਦੋਂ ਜੋਧਾ ਬਾਈ ਨਾਲ ਅਕਬਰ ਦਾ ਵਿਆਹ ਹੋਇਆ ਨਾ ਤੇ ਇਹਦੇ ਦਾਜ ਵਿੱਚ ਮਹੇਸ਼ਦਾਸ ਬੀਰਬਲ ਆਇਆ ਸੀ, ਹਾਜ਼ਰ ਜਵਾਬ ਬੜਾ ਸੀ ਤੇ ਇਹਦੀ ਹਾਜ਼ਰ ਜਵਾਬੀ ਵੇਖ ਕੇ ਅਕਬਰ ਨੇ ਇਹਨੂੰ ਹਿੰਦੁਸਤਾਨ ਚ ਇੱਕ ਖੁੱਲ ਦੇ ਦਿੱਤੀ ਵੀ ਜਦੋਂ ਵਿਆਹ ਸ਼ਾਦੀਆਂ ਤੇ ਜਿਹੜਾ ਚੁਕਾਵਾ ਨਾ ਚੁਕਾਵਾ, ਇਹ ਪਹਿਲਾਂ ਭੱਟ ਲੋਕ ਚੁੱਕਦੇ ਸੀ, ਗਾਉਣ ਵਾਲੇ ਚੁੱਕਦੇ ਸੀ ਤੇ ਅੱਜ ਤੋਂ ਬਾਅਦ ਇਹ ਤੂੰ ਚੁੱਕਿਆ ਕਰੇਗਾ। ਇਹਨੂੰ ਚੁਕਾਵਾ ਚੁੱਕਣ ਦਾ ਅਧਿਕਾਰ ਮਿਲ ਗਿਆ ਬੀਰਬਲ ਨੂੰ। ਤੇ ਇੱਕ ਵਾਰ ਇਹ ਗੁਰੂ ਅਮਰਦਾਸ ਮਹਾਰਾਜ ਨੂੰ ਮਿਲਿਆ ਗੋਇੰਦਵਾਲ ਸਾਹਿਬ, ਬਲੋਚਿਸਤਾਨ ਨੂੰ ਜਾਣਾ ਸੀ, ਕੁਝ ਸਿਪਾ ਸਲਾਰ ਨਾਲ ਸਨ। ਤੇ ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ ਗ੍ਰੰਥ ਚ ਲਿਖਦਾ ਹੈ ਕਿ ਬੀਰਬਲ ਆ ਕੇ ਕਹਿਣ ਲੱਗਾ, ਗੁਰੂ ਅਮਰਦਾਸ ਮੈਂ ਤੁਹਾਡੀ ਧੀ ਬੀਬੀ ਭਾਨੀ ਦੇ ਵਿਆਹ ਤੇ ਨਹੀਂ ਆ ਸਕਿਆ, ਪਰ ਮੈਂ ਚੁਕਾਵਾ ਲੈਣਾ ਤੁਹਾਡੇ ਕੋਲੋਂ ਤੇ ਮੈਨੂੰ ਚੁਕਾਵਾ ਦਿਓ। ਤੇ ਗੁਰੂ ਅਮਰਦਾਸ ਦੀ ਦ੍ਰਿੜਤਾ ਵੇਖੋ, ਮਹਾਰਾਜ ਕਹਿਣ ਲੱਗੇ, ਉਹ ਬੀਰਬਲ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਘਰ ਹੈ, ਇੱਥੇ ਤੂੰ ਚਾਹਵੇਂ ਤੇ ਪੰਗਤ ਵਿੱਚ ਬਹਿ ਕੇ ਆਪ ਵੀ ਤੇ ਤੇਰੇ ਸਿਪਾ ਸਲਾਰ ਲੰਗਰ ਛਕ ਸਕਦੇ ਨੇ, ਪਰ ਜਿੱਥੋਂ ਤੱਕ ਤੂੰ ਮੂੰਹ ਬੋਲੇ ਦੰਡ ਦੀ ਗੱਲ ਕਰਦਾ ਹੈ ਨਾ, ਇਹ ਜਿਹੜਾ ਧੱਕੇ ਨਾ ਮੰਗੀਏ, ਇਹਨੂੰ ਸਾਡੇ ਧਰਮ ਵਿੱਚ ਦੰਡ ਕਿਹਾ ਜਾਂਦਾ ਹੈ ਤੇ ਦੰਡ ਤੇ ਅਸੀਂ ਉਸ ਧਰਮਰਾਜ ਨੂੰ ਸਿੱਖਾਂ ਨੂੰ ਵੀ ਨਹੀਂ ਦੇਣ ਦਿੰਦੇ, ਅਸੀਂ ਆਪਣੇ ਸਿੱਖਾਂ ਨੂੰ ਵੀ ਦੰਡ ਨਹੀਂ ਦੇਣ ਦਿੰਦੇ ਧਰਮਰਾਜ ਦੇ ਕੋਲੋਂ, ਤੇ ਤੈਨੂੰ ਦੰਡ ਅਸੀਂ ਕਿੱਦਾਂ ਭਰ ਦਈਏ। ਮੂੰਹ ਤੇ ਹੱਥ ਫੇਰ ਕੇ ਕਹਿੰਦਾ, ਠੀਕ ਹੈ ਮਹਾਰਾਜ, ਫਿਰ ਮੈਂ ਵੇਖ ਲਵਾਂਗਾ। ਅੱਜ ਉਸ ਬੀਰਬਲ ਦੇ ਕਿੱਸੇ ਸੁਣਾਏ ਜਾਂਦੇ, ਸਾਡੇ ਬੱਚਿਆਂ ਨੂੰ ਪਤਾ ਨਹੀਂ। ਚਲੋ ਬਾਅਦ ਵਿੱਚ ਯੂਸਫ ਜਈਆਂ ਦੇ ਹੱਥੋਂ ਮਰ ਗਿਆ ਬਾਅਦ ਵਿੱਚ, ਉਹ ਵੱਖਰੀ ਗੱਲ ਹੈ, ਪਰ ਮਹਾਰਾਜ ਨੇ ਉਹਨੂੰ ਚੁਕਾਵਾ ਨਹੀਂ ਦਿੱਤਾ ਗੁਰੂ ਅਮਰਦਾਸ ਨੇ। ਕਿਉਂ? ਕਿਉਂਕਿ ਉਹਨਾਂ ਕਿਹਾ ਜਿਹੜਾ ਝੁੱਕ ਕੇ ਆਵੇ ਉਹ ਗੁਰੂ ਨਾਨਕ ਦੇ ਘਰ ਚੋਂ ਸਭ ਕੁਝ ਪ੍ਰਾਪਤ ਕਰ ਲਵੇ, ਜੇ ਕੋਈ ਆਕੜ ਕੇ ਆਵੇ ਉਹਨੂੰ ਇਸ ਸੰਸਾਰ ਵਿੱਚ ਵੀ ਢੋਈ ਨਹੀਂ ਤੇ ਪਰਲੋਕ ਦੇ ਵਿੱਚ ਵੀ ਢੋਈ ਨਹੀਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਆਕੜ ਤੋਂ ਹੰਕਾਰ ਤੋਂ ਬਚੋ ਤੇ ਵਿਵੇਕ ਬੁੱਧ ਲੈ ਕੇ ਉਸ ਅਕਾਲ ਪੁਰਖ ਪਰਮਾਤਮਾ ਦੇ ਗੀਤ ਗਾਓ। ਇਹ ਮਹਾਰਾਜ ਅੱਜ ਦੇ ਰਹਾਓ ਦੇ ਬਚਨ ਵਿੱਚ ਸਮਝਾ ਰਹੇ ਹਨ।
ਰਹਾਓ
ਦਾ ਅਰਥ ਹੈ ਠਹਿਰਨਾ, ਰੁਕਣਾ, ਵਿਸ਼ਰਾਮ ਦੇ ਕੇ ਮਹਾਰਾਜ ਨੇ ਅੱਗੇ ਬੜੇ ਪਿਆਰ ਨਾਲ ਸਮਝਾਇਆ ਹੈ।
ਮੌਨ ਪਏ ਕਰ ਪਾਤੀ ਰਹੇ ਨਗਨ ਫਿਰਿਓ ਬਨ ਮਾਹੀ।
ਕਹਿੰਦੇ ਵਿਵੇਕ ਬੁੱਧ ਨਹੀਂ ਤੇ ਕੀ ਹੋਇਆ, ਕਰਮਕਾਂਡਾਂ ਚ ਪੈ ਗਏ, ਮੌਨ ਪਇਓ ਮੋਨੀ ਹੋ ਗਏ, ਕਰਪਾਤੀ ਰਹੇ ਹੋ। ਕਰਪਾਤੀ ਦਾ ਮਤਲਬ ਵੀ ਭਾਂਡੇ ਚ ਨਹੀਂ ਛਕਣਾ, ਹੱਥ ਤੇ ਛਕਣਾ। ਨਗਨ ਫਿਰਿਓ ਬਨ ਮਾਹੀ, ਕਹਿੰਦੇ ਇੰਨਾ ਸੰਨਿਆਸੀ ਹੋ ਗਏ ਵੀ ਵਸਤਰਾਂ ਦਾ ਵੀ ਤਿਆਗ ਕਰਤਾ। ਜਦੋਂ ਤੁਸੀਂ ਪੁਰਾਣੀ ਭਾਰਤ ਦੀ ਧਰਤੀ ਤੇ ਲਿਖੇ ਗ੍ਰੰਥਾਂ ਨੂੰ ਪੜੋਗੇ ਨਾ, ਬੰਦੇ ਦੀ ਉਮਰ ਨੂੰ ਚੌਂ ਭਾਗਾਂ ਚ ਵੰਡਿਆ ਗਿਆ ਸੀ। ਇੱਕ ਨੂੰ ਬ੍ਰਹਮਚਰਜ ਕਹਿੰਦੇ, ਇੱਕ ਨੂੰ ਗ੍ਰਿਸਤ ਆਸ਼ਰਮ, एक बनप्रस्त एक संन्यास आश्रम कहा जाता है। ब्रह्मचर्य तो भाव भी जे बंदे की उम्र 100 साल हो तो पहले 25 साल हो मानसिक ते शरीरक विकास करे फिर शादी करावे गृहस्थ विच आवे फिर वो जंगलां दे चले जे बनप्रस्त 50 तो 75 साल की उम्र च ते जेड़ा मगरला पड़ा कहिंदे सन्यासी हो जाए ईवन वस्त्रां दा भी त्याग कर दे वो खालसा जी दुनिया ते है कोई इदां दा धर्म जेड़ा धर्म यह कवे नानक सतगुर भेटिया पूरी होवे जुगत हसंदियां खेलंदियां पहनंदियां खावंदियां विचे होवे मुक्त हसदियां खेडदियां पहनदियां खांदियां मुक्ति हो जाए यह सी तत्। जदों दुध रिड़की है ना ते खालसा जी मक्खण उपर आ जांदा ते सियाणियां माइयां मक्खण की संभाल करदियां ने सोहणे भांडे च पा के उन्हूं पहला आले च रखदे सी अजकल फ्रिज च रखदे आ लस्सी नूं कौन पुछदा सत्संगत चलो माड़ा मोटा कोई शक लैंदा वक्री गल है। इस सिख धर्म गुरु साहब ने मारिया सिक्का जगत विच नानक निर्मल पंथ चलाया यह निर्मल पंथ बना के कर्म कांडा तो बचा के उन्होंने सानू तत् दिता भी तत् की अज कोई उठदा है वह सिखां दी वक्री होंद ते सवाल करदा है कोई उठदा है वह गुरु नानक साहब नूं विष्णु दा अवतार दसी जांदा है वो भाई असी किसी तो सर्टिफिकेट नहीं लेना भी साड़ी कौम वक्री है वो साढ़े ते भगत कबीर साहब जी कई सौ साल पहला कह गए बाणी च जदों आपां बाणी विच पढ़दे आ वो किड्डे प्यार नाल समझाउंदे ने कहिंदे हमरा झगड़ा रहा ना को कहिंदे साडा काहदा झगड़ा किसे नाल साडा अज भी नहीं झगड़ा असी ते वक्खरे ही आ क्यों वक्खरे आ क्योंकि साडा गुरु साडी बोली जिहड़ी कौम दे कोल पंज चीजां होण ना भी अपना ग्रंथ होवे अपना निशान होवे अपनी बोली होवे लिपि होवे अपना निजाम होवे सत्संगत याद रखना वो कौम दे कोलों किसे तो सर्टिफिकेट लैण दी लोड़ नहीं हुंदी कि असी कौन आ। इह तां भगत कबीर जी इहनूं बड़े प्यार नाल समझा गए सी आपां पढ़दे हां वह लिखते कहिंदे हमरा झगड़ा रहा ना को पंडित मुला छाडे दो पंडित मुला जो लिख दिया छाड़ चले हम कछु न लिया कहिंदे असी छाड़ दिता है उन्हों ते ग्रहण किन्नू कीता बाणी नू तुरकी बाणी अज इस बाणी की गल की महाराज ने ते नाल समझाया भी कर्म कांड नहीं कोई मोनी हो गया कोई भांड्या का त्याग कर गया ते पातशाह कहिंदे कोई वस्त्रां दा त्याग करके संसार ते विचर रहा है
तट तीरथ सब धरती भ्रमयो दुबदा छुटकै नाही
कहिंदे कोई तीर्थां ते चले गया किसी ने धरती का भ्रमण कर लिया पर दुबदा छुटकै नाही जिहड़ा दुचित्ता पाने ना दुबदा है इहदे तों खैड़ा नहीं छुटिया तीर्थ माड़े नहीं आ तीर्थ चंगे आ आरती चंगी आ जनेऊ चंगा वा पर केड़ा जनेऊ केड़ा तीर्थ केड़ी आरती वो बाबे नानक ने सानू उहदा बदलवा रूप दिता है। यही तो एक गल है कि साडे धर्म विच खंडन नहीं है खंडन दे नाल मंडन है ते मंडन किड्डा प्यारा दिता सानू गुरु नानक साहब ने उन्हें यह थोड़ी कहा भी तीर्थां ते जाना नहीं उन्हें कहा जाना है पर किहड़े तीर्थ आपां बाणी च पढ़दे तनासरी राग च महाराज लिखते कहिंदे तीर्थ नावण जाऊं तीर्थ नाम है तीर्थ शब्द विचार अंतर ज्ञान है ते आरती नूं इह थोड़ी कहा भी असी करनी नहीं उन्हें आरती की परिभाषा बदली यह भी नहीं कहा पंडित रदयाल नूं भी जनेऊ नहीं पाउणा उन्हें जनेऊ की परिभाषा बदली खंडन दे नाल मंडन दिता पर जिन्हां कोल सत्संगत दलील नहीं जिन्हां कोल विवेक बुद्ध नहीं सी उन्होंने की किया तीर्थां दे भरमन धरती का भरमन महाराज कहिंदे इह ते कर लिया पर जिहड़ी मन च दुबिधा सी ना इहदे तों खैड़ा नहीं छुट सकिया
मन कामना तीर्थ जाए बसे सिर कर वत तराए
फिर इसे तरीके दे नाल तीर्थां ते जाना और बनारस की धरती ते शिव की पुरी विच आरा वो सारे थले पै के अपना आप चिरवा लेना भी मुक्ति मिल जाएगी महाराज सच्चे पातशाह कहिंदे इदां दे कई कर्म कीते हन।
मन की मैल ना उतरै एह बिद, जे लख जतन कराए।
पातशाह कहिंदे लखां जतन कर ले पर जेड़ी मन दी मैल है ना ਇਹ ਅਜੇ ਤੱਕ ਦੂਰ ਨਹੀਂ ਹੋਈ।
ਕਨਕ ਕਾਮਨੀ ਹੈ ਵਰ ਗੈਵਰ, ਬਹੁ ਬਿਦ ਦਾਨ ਦਾਤਾਰਾ।
ਕਹਿੰਦੇ ਫਿਰ ਦਾਨ ਕਰ ਲਿਆ ਧਰਮ ਦੇ ਨਾਂ ਤੇ, ਸੋਨਾ ਦਾਨ ਕੀਤਾ, ਇਸਤਰੀ ਦਾਨ ਕੀਤੀ, ਹਾਥੀ ਦਾਨ ਕੀਤੇ, ਘੋੜੇ ਦਾਨ ਕੀਤੇ, ਤਰ੍ਹਾਂ ਤਰ੍ਹਾਂ ਦੇ ਜਿਹੜੇ ਦਾਨ ਨੇ ਉਹ ਧਰਮ ਦੇ ਨਾਂ ਤੇ ਕੀਤੇ ਹਨ।
ਅੰਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ।
ਇਸ ਭਾਵਨਾ ਨਾਲ ਦਾਨ ਕੀਤਾ ਵੀ ਮੁਕਤੀ ਹੋ ਜਾਵੇ, ਇਸ ਭਾਵਨਾ ਨਾਲ ਦਾਨ ਕੀਤਾ ਵੀ ਦਾਨ ਵੀ ਕੀਤਾ ਤੇ ਹੰਕਾਰ ਵੀ ਆ ਗਿਆ। ਯਾਦ ਰੱਖਣਾ ਆਪਣੇ ਚ ਦਾਨ ਨੀ, ਆਪਣੇ ਚ ਦਸਵੰਧ ਹੈ। ਸਾਧ ਸੰਗਤ ਦਾਨ ਉਹ ਕਰ ਸਕਦਾ ਜਿਹੜਾ ਮਾਲਕ ਹੋਵੇ, ਪਰ ਅਸੀਂ ਪਰਮਾਤਮਾ ਸਾਡਾ ਮਾਲਕ ਹੈ, ਸਾਡੀਆਂ ਦਾਤਾਂ ਵੀ ਉਹ ਰੱਬ ਦੀਆਂ ਦਿੱਤੀਆਂ ਨੇ ਤੇ ਅਸੀਂ ਉਹਦੀਆਂ ਦਾਤਾਂ ਚੋਂ ਦਸਵੰਧ ਕੱਢ ਕੇ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ। ਪਾਤਸ਼ਾਹ ਕਹਿੰਦੇ ਉਹਨਾਂ ਲੋਕਾਂ ਨੂੰ ਸਮਝਾਉਣ ਲਈ ਵੀ ਵੇਖੋ, ਅੰਨ ਦਾ ਦਾਨ, ਵਸਤਰਾਂ ਦਾ ਦਾਨ, ਭੂਮੀ ਦਾਨ, ਪਰ ਫੇਰ ਵੀ ਨਹਿ ਮਿਲ ਗਿਆ ਹਰ ਦੁਆਰਾ, ਅਜੇ ਤੱਕ ਹਰ ਦਾ ਦੁਆਰ ਪਰਮਾਤਮਾ ਕਾਲ ਪੁਰਖ ਨਹੀਂ ਮਿਲਿਆ।
ਪੂਜਾ ਅਰਚਾ ਬੰਧਨ ਡੰਡੋਤ, ਖਟ ਕਰਮਾਰਤ ਰਹਿਤਾ।
ਪੂਜਾ ਅਰਚਾ ਕਹਿੰਦੇ ਮੂਰਤੀ ਪੂਜਾ ਨੂੰ ਇਹ ਵੀ ਕੀਤੀ, ਬੰਧਨ ਕੀਤੀ, ਡੰਡੌਤ ਕੀਤੀ ਲੰਮੇ ਪੈ ਪੈ ਕੇ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਖੱਟ ਕਰਮ ਜਿਹੜੇ ਛੇ ਸ਼ਾਸਤਰ ਹਨ ਇਹਨਾਂ ਨੂੰ ਵੀ ਰੱਜ ਕੇ ਪੜਿਆ। ਤੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਸਾਰਾ ਕੁਝ ਕਰਕੇ ਵੇਖ ਲਿਆ ਹੈ।
ਕਰਤ ਬੰਧਨ ਮਹਿ ਪਰਿਆ, ਨਹਿ ਮਿਲਿਆ ਇਹ ਜੁਗਤਾ।
ਕਹਿੰਦੇ ਨਾਲੇ ਕਰਮ ਵੀ ਕਰੀ ਗਏ ਤੇ ਨਾਲੇ ਹੰਕਾਰ ਵੀ ਕਰੀ ਗਏ, ਹੋ ਹੋ ਵੀ ਕਰੀ ਗਏ, ਮੈਂ ਇੰਨੇ ਗ੍ਰੰਥ ਪੜ੍ਹੇ, ਮੈਂ ਇੰਨਾ ਦਾਨ ਕੀਤਾ, ਮੈਂ ਸੋਨਾ ਦਾਨ ਕੀਤਾ, ਮੈਂ ਧਰਤੀ ਦਾਨ ਕੀਤੀ। ਪਾਤਸ਼ਾਹ ਕਹਿੰਦੇ ਨੇ ਇਸ ਜੁਗਤ ਨਾਲ ਵੀ ਪਰਮਾਤਮਾ ਨਹੀਂ ਮਿਲ ਸਕਦਾ।
ਯੋਗ ਸਿੱਧ ਆਸਣ ਚੌਰਾਸੀ, ਇਹ ਵੀ ਕਰ ਰਹੇ।
ਸਿੱਧ ਜੋਗੀ 84 ਤਰ੍ਹਾਂ ਦੇ ਉਹਨਾਂ ਚ ਆਸਣ ਨੇ, ਮਹਾਰਾਜ ਕਹਿੰਦੇ ਇਹ ਵੀ ਕਰ ਕਰਕੇ ਥੱਕ ਗਏ ਹਨ।
ਵੱਡੀ ਆਰ ਜਾ ਫਿਰ ਫਿਰ ਜਨਮ, ਹਰ ਸਿਉ ਸੰਗ ਨਾ ਗਏ।
ਸਮਾਧੀਆਂ ਲਾਈਆਂ, ਉਮਰ ਵਡੇਰੀ ਹੋ ਗਈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪਰ ਜੰਮਣ ਮਰਨ ਦਾ ਚੱਕਰ ਖਤਮ ਨਹੀਂ ਹੋਇਆ, ਫਿਰ ਫਿਰ ਜੰਮਦੇ ਰਹੇ, ਮਰਦੇ ਰਹੇ ਤੇ ਪਰਮਾਤਮਾ ਨਾਲ ਨੇੜਤਾ ਨਹੀਂ ਬਣ ਸਕੀ।
ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਭਾਰਾ।
ਰਾਜਿਆਂ ਦੀ ਗੱਲ ਕੀਤੀ ਵੀ ਰਾਜ ਲੀਲਾ ਕੀਤੀ, ਰਾਸਾਂ ਪਾਈਆਂ ਇਸੇ ਤਰੀਕੇ ਨਾਲ, ਤਰ੍ਹਾਂ ਤਰ੍ਹਾਂ ਦੇ ਵਿਖਾਵੇ ਤੇ ਮਨ ਭਾਉਂਦੇ ਜਿਹੜੇ ਹੁਕਮ ਨੇ, ਕਰਿਆ ਹੁਕਮ ਅਫਾਰਾ, ਉਹ ਮਨ ਭਾਉਂਦੇ ਜਿਹੜੇ ਹੁਕਮ ਹਨ, ਤਰ੍ਹਾਂ ਤਰ੍ਹਾਂ ਦੇ ਨਾਚ ਕਰਵਾਏ ਗਏ ਤੇ ਮਨ ਭਾਉਂਦੇ ਹੁਕਮ ਕੀਤੇ ਹਨ।
ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ।
ਕਹਿੰਦੇ ਸੋਹਣੀਆਂ ਸੇਜਾਂ, ਚੰਦਨ ਦੀ ਖੁਸ਼ਬੂ, ਇਹ ਸਾਰਾ ਕੁਝ ਉਹਨਾਂ ਕੋਲ ਹੈ, ਪਰ ਮਹਾਰਾਜ ਕਹਿੰਦੇ ਰੱਬ ਤੋਂ ਟੁੱਟ ਕੇ ਇਹ ਸਾਰਾ ਕੁਝ ਕੀ ਹੈ। ਪਾਤਸ਼ਾਹ ਕਹਿੰਦੇ ਨਰਕ ਹੈ, ਨਰਕ ਘੋਰ ਕਾ ਦੁਆਰਾ, ਇਸ ਤਰੀਕੇ ਨਾਲ ਪਾਤਸ਼ਾਹ ਸਮਝਾ ਰਹੇ ਹਨ।
ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ।
ਸਾਰੀਆਂ ਗੱਲਾਂ ਦੱਸ ਕੇ ਕਿ ਤੁਸੀਂ ਇਹ ਕਰਮ ਕਾਂਡ ਵੀ ਕੀਤੇ, ਨਾਲ ਹੰਕਾਰ ਵੀ ਕੀਤਾ। ਮਹਾਰਾਜ ਕਹਿੰਦੇ ਜੇ ਕੋਈ ਸਾਡੇ ਤੋਂ ਪੁੱਛੇ ਨਾ ਵੀ ਸਭ ਤੋਂ ਉੱਤਮ ਤੇ ਨੇਕ ਕਾਰਜ ਕੀ ਹੈ, ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਦੀ ਕੀਰਤੀ ਹੈ, ਸਾਰਿਆਂ ਕਰਮਾਂ ਤੋਂ ਉੱਪਰ ਹੈ ਜਿਹੜੀ ਸੰਗਤ ਵਿੱਚ ਬਹਿ ਕੇ ਕੀਤੀ ਜਾਂਦੀ ਹੈ।
ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾਲਹਿਨਾ।
ਕਹਿੰਦੇ ਇਹ ਸੰਗਤ ਉਹਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਤੇ ਮਹਾਰਾਜ ਦੀ ਬਖਸ਼ਿਸ਼ ਹੋਵੇ, ਜਿਹਦੇ ਤੇ ਅਕਾਲ ਪੁਰਖ ਦੀ ਕਿਰਪਾ ਹੋਵੇ। ਆਪਾਂ ਪੜ੍ਹਦੇ ਨਾ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ ਵੀ ਉਹਨਾਂ ਦਾ ਜਿਉਣਾ ਤ੍ਰਿਕਾਰ ਜਿਹੜੇ ਸੰਗਤ ਚ ਨਹੀਂ ਆਏ ਪਰ ਜਿਹੜੇ ਆ ਗਏ ਕਿਤੇ ਉਹਨਾਂ ਦੇ ਮਨ ਚ ਹੰਕਾਰ ਨਾ ਆ ਜਾਵੇ। ਫਿਰ ਪਾਤਸ਼ਾਹ ਨੇ ਅਗਲੀ ਪੰਕਤੀ ਚ ਲਿਖ ਦਿੱਤਾ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਉਹ ਸੰਗਤ ਵਿੱਚ ਤਾਂ ਆਏ, ਆਪਾਂ ਸੰਗਤ ਵਿੱਚ ਤਾਂ ਆਏ ਹਾਂ ਕਿ ਸਾਡੇ ਲੇਖ ਲਿਖੇ ਪਰਮਾਤਮਾ ਨੇ, ਸਾਡੇ ਕਰਮਾਂ ਚ ਸੰਗਤ ਹੈ। ਪਾਤਸ਼ਾਹ ਕਹਿੰਦੇ ਜਿਹਨੂੰ ਸੰਗਤ ਮਿਲ ਜਾਵੇ ਨਾ ਇਹ ਸੰਗਤ ਸਭ ਤੋਂ ਸਰਮੌਰ ਹੈ।
ਤੇਰੋ ਸੇਵਕ ਇਹ ਰੰਗ ਮਾਤਾ,
ਜਿਹੜੇ ਤੇਰੇ ਸੇਵਕ ਨੇ ਅਕਾਲ ਪੁਰਖ ਵਾਹਿਗੁਰੂ ਤੇਰੇ ਰੰਗ ਵਿੱਚ ਰੰਗੇ ਜਾਂਦੇ ਹਨ।
ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ।
ਹੇ ਕਿਰਪਾਲੂ ਦਿਆਲੂ ਦੁੱਖਾਂ ਤੋਂ ਮੁਕਤੀ ਦਵਾਉਣ ਵਾਲੇ ਪਾਤਸ਼ਾਹ ਜੀ, ਤੇਰਾ ਨਾਮ ਦੁੱਖ ਭੰਜਨ ਹੈ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਕਹਿੰਦੇ ਮਹਾਰਾਜ ਕਿਰਪਾ ਕਰ ਤੇਰੇ ਨਾਮ ਦੀ ਕੀਰਤੀ, ਤੇਰਾ ਨਾਮ ਮੇਰੇ ਰੋਮ ਰੋਮ ਵਿੱਚ ਵਸ ਜਾਵੇ, ਰਹਾਓ ਦੂਜਾ। ਇਸ ਸ਼ਬਦ ਵਿੱਚ ਦੋ ਰਹਾਓ ਨੇ, ਮਹਾਰਾਜ ਨੇ ਸੰਕੇਤ ਦੇਤਾ ਨਾਲ ਵੀ ਇਹ ਦੂਜਾ ਰਹਾਓ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਡਾ ਪੜਿਆ ਸੁਣਿਆ ਪ੍ਰਵਾਨ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। 16, 17 ਤੇ 18 ਤਰੀਕ ਨੂੰ ਜੋ ਸ਼ਤਾਬਦੀ ਸ੍ਰੀ ਗੋਇੰਦਵਾਲ ਸਾਹਿਬ ਮਨਾਈ ਜਾ ਰਹੀ ਹੈ, 14 ਤੇ 15 ਤਰੀਕ ਨੂੰ ਗੁਰਦੁਆਰਾ ਮੰਜੀ ਸਾਹਿਬ ਵੱਡੇ ਅਸਥਾਨ, ਇਸ ਅਸਥਾਨ ਤੇ ਬਹੁਤ ਵੱਡੇ ਸਮਾਗਮ ਜਿਹੜੇ ਹੋ ਰਹੇ ਨੇ, ਉਹਨਾਂ ਸਮਾਗਮਾਂ ਦੇ ਵਿੱਚ ਵੀ ਆਪਾਂ ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਖਾਸ ਕਰਕੇ ਜਿਹੜਾ ਤਪਿਆਣਾ ਸਾਹਿਬ ਤੋਂ, ਖਡੂਰ ਸਾਹਿਬ ਤੋਂ, ਜਿਹੜਾ ਗੋਇੰਦਵਾਲ ਸਾਹਿਬ ਤੱਕ ਪੈਦਲ ਮਾਰਚ ਹੈ, ਇਹ ਸਵੇਰੇ 9 ਵਜੇ ਆਰੰਭ ਹੋ ਜਾਵੇਗਾ ਖਡੂਰ ਸਾਹਿਬ ਤੋਂ। 12 ਵਰੇ ਮਹਾਰਾਜ ਗਏ, ਆਪਾਂ ਤੇ ਇੱਕ ਦਿਨ ਜਾਣਾ ਹੈ ਸਾਧ ਸੰਗਤ ਜੀ। ਇਸ ਕਰਕੇ ਯਤਨ ਕਰਨਾ ਸਾਰਿਆਂ ਨੇ ਉਸ ਪੈਦਲ ਨਗਰ ਕੀਰਤਨ ਵਿੱਚ ਹਾਜ਼ਰੀ ਭਰਨੀ। ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਸਿੰਘ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਫੇਰ ਫਤਿਹ ਬੁਲਾਵਾਂਗੇ ਜੀ।
ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।